ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀਵ ਨਾਨਕ ਜਪੰਦੜ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭੈ ਮਨ ਤੋਟ ਨਾ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨ ਸਿਉ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਸੰਤ ਜਨ ਸਿਉ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਿਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜੇ ਹੋਏ ਗੁਰੂ ਖਾਲਸਾ ਜੀ, ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ। ਜੋ ਵੀ ਗੁਰੂ ਕੀਆਂ ਸਿੱਖ ਸੰਗਤਾਂ ਦੂਰ ਦਰੇਡੇ ਤੋਂ ਸਤਿਗੁਰੂ ਦੇ ਦਰਸ਼ਨ ਦੀਦਾਰਿਆਂ ਲਈ, ਦਰਸ਼ਨ ਇਸ਼ਨਾਨ ਲਈ ਮਨ ਵਿੱਚ ਭਾਵਨਾ ਲੈ ਕੇ ਡਿੱਠੇ, ਸੱਭੇ ਥਾਵ ਨਹੀਂ ਤੁਧ ਜਿਹੇ ਆ, ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਸਤਿਗੁਰੂ ਦੇ ਰਾਮਦਾਸ ਸਰੋਵਰ ਨਹਾਤੇ, ਸਭ ਉੱਤਰੇ ਪਾਪ ਕਮਾਤੇ, ਇਸ਼ਨਾਨ ਕਰਨ ਵਾਸਤੇ ਮਨਾਂ ਵਿੱਚ ਦਰਸ਼ਨ ਇਸ਼ਨਾਨ ਦੀ ਇੱਛਾ ਲੈ ਕੇ ਸਤਿਗੁਰੂ ਦੀ ਨਗਰੀ ਵਿੱਚ ਪਹੁੰਚੇ ਹਾਂ। ਇਹ ਸਤਿਗੁਰੂ ਜੀ ਦੀ ਦਇਆ ਹੋਈ ਹੈ। ਮਨੁੱਖ ਆਪਣੀ ਸੋਚ ਨਾਲ, ਆਪਣੇ ਉੱਦਮ ਨਾਲ, ਆਪਣੇ ਵਿਚਾਰ ਨਾਲ ਇਹ ਸਭ ਕੁਝ ਪ੍ਰਾਪਤ ਨਹੀਂ ਕਰ ਸਕਦਾ ਜੇਕਰ ਗੁਰੂ ਸਾਹਿਬ ਜੀ ਦੀ ਕਿਰਪਾ ਨਾ ਹੋਵੇ। ਇਹ ਸਤਿਗੁਰੂ ਜੀ ਦੀ ਮਹਾਨ ਕਿਰਪਾ ਹੋਈ ਹੈ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਔਰ ਪਾਵਨ ਸਰੋਵਰ ਦੇ ਪਵਿੱਤਰ ਇਸ਼ਨਾਨ, ਦੂਰ ਦਰੇਡੀਆਂ ਬੈਠੀਆਂ ਸੰਗਤਾਂ ਵੀ ਮਨ ਵਿੱਚ ਲੋਚਦੀਆਂ, ਇੱਛਾ ਰੱਖਦੀਆਂ, ਬਲਕਿ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜੀ ਰਹਿਮਤ ਕਰੋ, ਕਿਰਪਾ ਕਰੋ, ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰੋ। ਉਹ ਬਖਸ਼ਿਸ਼ ਹੋਈ ਹੈ। ਸਤਿਗੁਰੂ ਜੀ ਨੇ ਕਿਰਪਾ ਕਰਕੇ ਤੁਰਕੀ ਬਾਣੀ ਦੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਮਹਾਂਪਵਿੱਤਰ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰਬ ਲੋਕਾਈ ਵਾਸਤੇ ਬਖਸ਼ਿਸ਼ ਕੀਤਾ ਹੈ। ਜਿਹੜੇ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਸ੍ਰੀ ਮੁੱਖ ਬਚਨਾਂ ਨੂੰ ਕਮਾਉਣਗੇ, ਹਿਰਦੇ 'ਚ ਵਸਾਉਣਗੇ, ਮੰਨਣਗੇ, ਸ਼ਰਧਾ ਰੱਖਣਗੇ, ਸਤਿਗੁਰੂ ਪਾਤਸ਼ਾਹ ਦੀ ਉਹਦੀਆਂ ਝੋਲੀਆਂ ਭਰ ਦਿੰਦੇ ਨੇ। ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹੀ ਕਿਰਪਾ ਕੀਤੀ ਹੈ ਕਿ ਭਾਈ ਸਭ ਤੋਂ ਵੱਡੀ ਸ਼ਰਧਾ ਹੈ। ਜੇ ਮਨੁੱਖ ਦੇ ਮਨ ਵਿੱਚ ਸ਼ਰਧਾ ਨਹੀਂ ਤਾਂ ਫਿਰ ਧਰਮ ਦੀ ਬਿਰਤੀ, ਧਰਮ ਦੀ ਉਪਾਸ਼ਨਾ, ਧਰਮ ਦੀ ਆਰਾਧਨਾ, ਨਾਮ ਦਾ ਜਪਣ ਦਾ ਅਮਾ ਚਾਅ ਪੈਦਾ ਹੀ ਨਹੀਂ ਹੋ ਸਕਦਾ। ਸਭ ਤੋਂ ਪਹਿਲਾਂ ਸਭ ਗੁਰਸਿੱਖਾਂ ਦੇ ਵਿੱਚ, ਸਭ ਜਗਿਆਸੂਆਂ ਦੇ ਵਿੱਚ ਇਹ ਭਾਵਨਾ ਬਣਨੀ ਚਾਹੀਦੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸਰਬ ਸ਼ਕਤੀਮਾਨ ਹੈ, ਸਾਡੇ ਸਾਰੇ ਕਾਰਜ ਪੂਰੇ ਕਰ ਸਕਦੀ ਹੈ। ਇਹ ਤੁਰਕੀ ਬਾਣੀ ਕੇਵਲ ਇਹ ਸੰਸਾਰ ਦੇ ਹੀ ਨਹੀਂ, ਪਰਲੋਕ ਦੇ ਕਾਰਜ ਵੀ ਪੂਰੇ ਕਰ ਸਕਦੀ ਹੈ। ਇਹ ਸਰੀਰ ਦੀਆਂ ਇੱਛਾਵਾਂ ਹੀ ਨਹੀਂ, ਮਨ ਦੀਆਂ ਇੱਛਾਵਾਂ ਵੀ ਪੂਰੀਆਂ ਕਰ ਸਕਦੀ ਹੈ। ਜਦੋਂ ਮਨ ਵਿੱਚ ਇਹ ਭਾਵਨਾ ਬਣੇਗੀ, ਇਹ ਸ਼ਰਧਾ ਬਣੇਗੀ ਕਿ ਤੁਰਕੀ ਬਾਣੀ ਦੇ ਵਿੱਚ ਇੰਨੀ ਵੱਡੀ ਤਾਕਤ ਹੈ, ਇੰਨੀ ਵੱਡੀ ਸ਼ਕਤੀ ਹੈ, ਇੰਨੀ ਸਮਰੱਥਾ ਹੈ ਗੁਰੂ ਦੀ ਬਾਣੀ ਵਿੱਚ। ਸਤਿਗੁਰੂ ਨੇ ਤਾਂ ਇੱਕ ਵਾਰੀ ਨਹੀਂ ਭਾਈ, ਵਾਰ ਵਾਰ ਸਾਨੂੰ ਇਹ ਸਮਝਾਉਣਾ ਕੀਤਾ ਹੈ ਕਿ ਇਸ ਬਾਣੀ ਨੂੰ ਜਿਨ੍ਹਾਂ ਨੇ ਵੀ ਜਪਿਆ ਉਹਨਾਂ ਦੇ ਕਾਰਜ ਪੂਰੇ ਹੋਏ, ਜਿਨ੍ਹਾਂ ਨੇ ਇਸ ਬਾਣੀ ਨੂੰ ਸ਼ਰਧਾ ਭਾਵਨਾ ਨਾਲ ਸੁਣਿਆ ਉਹਨਾਂ ਦਾ ਪਾਰ ਉਤਾਰਾ ਹੋਇਆ। ਪਸ਼ੂ ਪ੍ਰੇਤ ਮੁੱਧਕ ਉਤਾਰੇ, ਪਾਹਣ ਪਾਰ ਉਤਾਰੇ, ਇਹੋ ਜਿਹੀ ਸਤਿਗੁਰੂ ਦੀ ਬਾਣੀ ਹੈ ਕਿ ਭਾਈ ਮਨੁੱਖਤਾ ਕੀ ਇਹ ਪਸ਼ੂਆਂ ਪੰਛੀਆਂ ਨੂੰ ਤਾਰਨ ਨੂੰ ਸਮਰੱਥ ਹੈ। ਸੋ ਇਸ ਵਾਸਤੇ ਜੋ ਗੁਰਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਭਾਈ ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨੇ, ਸੰਗਤ ਕਰਨੀ, ਗੁਰੂ ਦੀ ਕੀਰਤੀ ਮਹਿਮਾ ਕੀਰਤਨ ਸੁਣਨਾ, ਸੰਗਤ ਵਿੱਚ ਆਉਣਾ, ਇਹ ਭਾਈ ਗੁਰਸਿੱਖ ਵਾਸਤੇ ਮੁੱਢਲਾ ਉਪਦੇਸ਼ ਹੈ ਸਤਿਗੁਰੂ ਜੀ ਦਾ। ਗੁਰ ਸਤਿਗੁਰ ਕਾਜੋ ਸਿੱਖ ਅਥਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਅੰਮ੍ਰਿਤ ਵੇਲੇ ਗੁਰੂ ਕਾ ਸਿੱਖ ਉੱਠੇ, ਇਸ਼ਨਾਨ ਕਰੇ, ਵਾਹਿਗੁਰੂ ਸਿਮਰਨ ਕਰੇ, ਬਾਣੀ ਪੜ੍ਹੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਇਹ ਗੁਰੂ ਦੀ ਬਾਣੀ ਦੀਆਂ ਵਡਿਆਈਆਂ ਕਰਨ ਦਾ ਸਮਾਂ ਹੈ ਅੰਮ੍ਰਿਤ ਵੇਲਾ। ਭਾਈ ਗੁਰਦਾਸ ਜੀ ਗੁਰੂ ਕਿਰਨ ਪਿਆਰੇ ਸਿੱਖ ਬ੍ਰਹਮ ਗਿਆਨੀ ਭਾਈ ਸਾਹਿਬ ਇਸ ਗੱਲ 'ਤੇ ਹੋਰ ਵੀ ਮੋਹਰ ਲਾਉਂਦੇ ਨੇ ਕਿ ਭਾਈ ਬਲਿਹਾਰੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਉੱਠ ਬਹਿੰਦੇ, ਕਹਿੰਦੇ ਉਹਨਾਂ ਤੋਂ ਕੁਰਬਾਨ ਜਾਵਾਂ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਂਦੇ ਨੇ। ਅਤੇ ਜੇਕਰ ਭਗਤ ਫਰੀਦ ਜੀ ਨੂੰ ਧਿਆਨ ਨਾਲ ਪੜ੍ਹੀਏ, ਉਹਨਾਂ ਦੀ ਬਾਣੀ 'ਤੇ ਖਿਆਲ ਕਰੀਏ, ਅਤੇ ਉਹ ਤਾਂ ਭਾਈ ਬਹੁਤ ਸਖਤਾਈ ਨਾਲ ਕਹਿੰਦੇ ਨੇ ਕਿ ਜੇਕਰ ਤੂੰ ਅੰਮ੍ਰਿਤ ਵੇਲੇ ਜਾਗਿਆ ਹੀ ਨਹੀਂ ਤਾਂ ਫਿਰ ਤਾਂ ਤੇਰੀ ਜ਼ਿੰਦਗੀ ਹੀ ਕਾਹਦੀ ਹੈ, ਤੂੰ ਤਾਂ ਜਿਉਂਦਾ ਹੀ ਮਰ ਗਿਆ। ਭਗਤ ਕਬੀਰ ਜੀ ਨੂੰ ਪੁੱਛ ਲਓ, ਉਹਨਾਂ ਨੂੰ ਧਿਆਨ ਨਾਲ ਪੜ੍ਹੋ, ਉਹ ਵੀ ਇਹ ਉਪਦੇਸ਼ ਬਖਸ਼ਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਸਾਨੂੰ ਉਪਦੇਸ਼ ਹੀ ਕਰ ਦਿੱਤਾ, ਹੁਕਮ ਕਰ ਦਿੱਤਾ ਕਿ ਭਾਈ ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ ਹੈ। ਅੰਮ੍ਰਿਤ ਵੇਲੇ ਤਿਆਰ ਬਰਤਿਆਰ ਹੋ ਕੇ ਇਸ਼ਨਾਨ ਕਰਕੇ ਗੁਰੂ ਨਾਲ ਜੁੜਨਾ, ਇਹ ਸਭ ਤੋਂ ਸੁਖੈਣ ਸਮਾਂ, ਸਭ ਤੋਂ ਸੁਹਾਵਣਾ ਸਮਾਂ ਸਤਿਗੁਰੂ ਜੀ ਨੇ ਚੁਣ ਕੇ ਸਾਨੂੰ ਦਿੱਤਾ ਸੀ, ਥੋੜ੍ਹਾ ਲੱਭ ਸਕਦੇ ਸੀ। ਅਤੇ ਭਾਈ ਸਾਹਿਬ ਕਹਿੰਦੇ ਕਬੀਰ ਪਿਛਲ ਰਾਤ ਨਾ ਜਾਗਿਓ ਜੀਵਨਦੜੋ ਮੋਏ ਹੋਏ। ਜੇ ਪਿਛਲ ਰਾਤ ਭਾਵ ਅੰਮ੍ਰਿਤ ਵੇਲੇ ਜਾਗਿਆ ਹੀ ਨਹੀਂ ਤਾਂ ਜਿਉਂਦਾ ਹੀ ਮਰ ਗਿਆ ਫਿਰ ਤਾਂ। ਕਿਉਂ ਕਿਹਾ ਇਹ ਬਚਨ? ਕਿਉਂਕਿ ਸਾਨੂੰ ਆਪ ਨੂੰ ਇੰਨੀ ਸਮਝ ਨਹੀਂ ਸੀ, ਅਸੀਂ ਇਹ ਸਮਝ ਤੋਂ ਸੱਖਣੇ ਸਾਂ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿੱਧੇ ਮਾਰਗ 'ਤੇ ਤੋਰਨ ਵਾਸਤੇ ਆਪ ਹੀ ਕਿਰਪਾ ਕੀਤੀ। ਅਸੀਂ ਆਪਣੀ ਸਮਰੱਥਾ ਨਾਲ ਨਾ ਵਾਹਿਗੁਰੂ ਮੰਤਰ ਲੱਭ ਸਕਦੇ ਸੀ, ਨਾ ਤੁਰਕੀ ਬਾਣੀ ਪ੍ਰਾਪਤ ਕਰ ਸਕਦੇ ਸੀ, ਨਾ ਅੰਮ੍ਰਿਤ ਵੇਲੇ ਦਾ ਗਿਆਨ ਪ੍ਰਾਪਤ ਕਰ ਸਕਦੇ ਸੀ। ਇਹ ਤਾਂ ਭਾਈ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਪ ਹੀ ਸਾਨੂੰ ਰਹਿਮਤ ਕਰਕੇ ਗੁਰੂ ਕੀ ਬਾਣੀ ਦੇ ਦਿੱਤੀ, ਅਤੇ ਉਹਦੇ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕਰ ਦਿੱਤਾ ਕਿ ਗੁਰੂ ਕਾ ਸਿੱਖ ਅੰਮ੍ਰਿਤਧਾਰੀ ਹੋਵੇ, ਖੰਡੇ ਬਾਟੇ ਦਾ ਅੰਮ੍ਰਿਤ ਛਕੇ। ਅਤੇ ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਛਕਦਾ ਹੈ ਅਤੇ ਪੰਜ ਪਿਆਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਤਿਆਰ ਬਰਤਿਆਰ ਨਿਤਨੇਮੀ ਰਹਿਤਮਾਨ ਗੁਰੂ ਕੇ ਪੰਜ ਪਿਆਰੇ ਸਿੰਘ ਜਦੋਂ ਸੱਜ ਕੇ ਪੰਜ ਬਾਣੀਆਂ ਸੰਪੂਰਨ ਪੜ੍ਹ ਕੇ ਅੰਮ੍ਰਿਤ ਛਕਾਉਂਦੇ ਹੈ ਅਤੇ ਫਿਰ ਉਹ ਇਹ ਗੁਰੂ ਦਾ ਉਪਦੇਸ਼ ਬਖਸ਼ਿਆ ਹੋਇਆ ਗੁਰੂ ਦਾ ਉਪਦੇਸ਼ ਗੁਰਸਿੱਖਾਂ ਨੂੰ ਦੇ ਦਿੰਦੇ ਕਿ ਭਾਈ ਆਹ ਉਪਦੇਸ਼ ਹੈ ਗੁਰੂ ਕਾ। ਇਸ ਵਾਸਤੇ ਕਦਾਚਿਤ ਭੁਲੇਖੇ ਵਿੱਚ ਨਹੀਂ ਪੈਣਾ, ਇਹਨਾਂ ਸੁਨਹਿਰੀ ਅਸੂਲਾਂ ਦੇ ਉੱਪਰ ਕਦੇ ਵੀ ਸ਼ੰਕਾ ਨਹੀਂ ਕਰਨੀ। ਇਸ ਲਈ ਭਾਈ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਰਹਿਮਤ ਕਰਕੇ ਸਾਨੂੰ ਇਹ ਅਸੂਲ ਬਖਸ਼ੇ ਹਨ, ਇਹਨਾਂ ਦੇ ਧਾਰਨੀ ਬਣਨਾ ਹੈ, ਪਰਿਵਾਰ ਵਿੱਚ ਇਹਨਾਂ ਨੂੰ ਪ੍ਰਚਲਿਤ ਕਰਨਾ ਹੈ, ਅੱਗੇ ਬੱਚੇ ਬੱਚੀਆਂ ਨੂੰ ਇਹਨਾਂ ਅਸੂਲਾਂ ਨਾਲ ਜੋੜਨਾ, ਤਾਂ ਹੀ ਤਾਂ ਅਸੀਂ ਗੁਰਸਿੱਖ ਹੈ ਨਾ ਭਾਈ। ਹੋਰ ਗੁਰਸਿੱਖੀ ਕੀ ਹੈ? ਕੇਵਲ ਵਿਖਾਵਾ ਨਹੀਂ। ਜਦੋਂ ਅਸੀਂ ਗੁਰੂ ਦੇ ਸਿੱਖ ਕਹਾਉਂਦੇ ਹਾਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਇਹ ਬਚਨ ਨਾਲ ਜੋੜੇ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਇਹ ਅਖਵਾਉਂਦਾ ਹੈ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਹਾਂ, ਮੈਂ ਕਲਗੀਧਰ ਪਾਤਸ਼ਾਹ ਦਾ ਸਿੱਖ ਹਾਂ ਕਹਾਉਂਦੇ ਨਾ ਆਪਾਂ। ਅਤੇ ਕਹਿੰਦੇ ਭਾਈ ਫਿਰ ਜ਼ਰੂਰੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਇਹ ਸਾਡੇ ਵਾਸਤੇ ਜ਼ਰੂਰੀ ਹੈ ਜੋ ਪੰਜਾਂ ਪਿਆਰਿਆਂ ਨੇ ਹੁਕਮ ਕੀਤਾ ਨਾ ਭਾਈ ਕਿ ਪੰਜ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ। ਇਹ ਹੁਕਮ ਹੈ, ਇਹ ਕੋਈ ਸਲਾਹ ਨਹੀਂ, ਕੋਈ ਮਸ਼ਵਰਾ ਨਹੀਂ। ਜਿਹੜੇ ਪੰਜਾਂ ਪਿਆਰਿਆਂ ਨੇ ਪੰਜ ਬਾਣੀਆਂ ਸਾਡੇ ਸਾਹਮਣੇ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਤਾਂ ਉਹੋ ਹੀ ਅੰਮ੍ਰਿਤ ਨੂੰ ਅੰਮ੍ਰਿਤ ਵੇਲੇ ਨਾਲ ਜੋੜਿਆ ਭਾਈ, ਇਹ ਤਾਂ ਨਹੀਂ ਸ਼ੰਕਾ ਕਰਨੀ। ਫਿਰ ਗੁਰੂ ਕਾ ਨਾਮ ਜਿੰਨਾ ਵੀ ਜਪ ਲਓ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਵਾਹਿਗੁਰੂ ਵਾਹਿਗੁਰੂ ਜਪਣਾ। ਤੇ ਫਿਰ ਸਤਿਗੁਰੂ ਜੀ ਨੇ ਹੋਰ ਵੀ ਸਾਨੂੰ ਸੌਖਾ ਰਾਹ ਦੇ ਦਿੱਤਾ, ਸੁਖੈਣ ਮਾਰਗ 'ਤੇ ਤੋਰ ਦਿੱਤਾ। ਨਾਮ ਜਪਣ ਵਾਸਤੇ ਨਹੀਂ ਕਿਹਾ ਕਿ ਤੁਸੀਂ ਘਰ ਬਾਰ ਛੱਡ ਦਿਓ, ਮਾਤਾ ਪਿਤਾ ਤਿਆਗ ਦਿਓ, ਬੱਚਿਆਂ ਤੋਂ ਦੂਰ ਜਾ ਕੇ ਰਹੋ, ਇਹ ਨਹੀਂ ਕਿਹਾ। ਨਹੀਂ, ਨਾਲ ਕਿਰਤ ਕਰਦਿਆਂ ਹੋਇਆਂ ਨਾਮਾ ਕਹਿ ਤਲੋਚਨਾ ਮੁੱਖ 'ਤੇ ਨਾਮ ਸੰਭਾਲ। ਨਾਮਦੇਵ ਜੀ ਕਹਿੰਦੇ ਆ ਕਿ ਭਾਈ ਮੁੱਖ ਤੋਂ ਰਸਨਾ ਤੋਂ ਪਰਮਾਤਮਾ ਦੇ ਨਾਮ ਨੂੰ ਸੰਭਾਲ, ਵਾਹਿਗੁਰੂ ਵਾਹਿਗੁਰੂ ਸਿਮਰ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਦੇ ਨਾਲ ਕੰਮ ਵੀ ਕਿਰਤ ਵੀ ਕਰਨੀ ਦਸਾਂ ਨੌਹਾਂ ਦੀ, ਅਤੇ ਚਿੱਤ ਦੇ ਨਾਲ ਸਿਮਰਨ ਕਰਨਾ ਪਰਮਾਤਮਾ ਦਾ ਸਿਮਰਨ ਕਰਨਾ। ਇਹ ਸਾਨੂੰ ਯੋਗਤੀਆਂ ਦੱਸੀਆਂ। ਆਪਾਂ ਕਹਿੰਦੇ ਜੀ ਬੜਾ ਵੱਡਾ ਸਫ਼ਰ ਰਹਿੰਦਾ ਸਾਨੂੰ, ਰੋਜ਼ ਸਾਨੂੰ ਦੂਰ ਦਰੇਡੇ ਜਾਣਾ ਪੈਂਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਭਾਈ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਸਰਵਣ ਸੁਨੀਜੈ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ, ਦੁੱਖ ਰੋਗ ਮਨ ਸਗਲੇ ਲੱਥਾ। ਤਾਂ ਵੀ ਕੋਈ ਗੱਲ ਨਹੀਂ ਭਾਈ, ਚਲਦਿਆਂ ਫਿਰਦਿਆਂ ਵੀ ਜੇ ਵਾਹਿਗੁਰੂ ਦਾ ਨਾਮ ਜਪ ਲਵੇ ਉਹ ਵੀ ਸਫਲ ਹੈ। ਇਸ ਲਈ ਸਾਨੂੰ ਤਾਂ ਬਹੁਤਾ ਹੀ ਸੁਖੈਨ ਰਸਤਾ ਦਿੱਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ। ਅੱਜ ਵਾਰ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ 17ਵਾਂ ਸਲੋਕ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਸੋ ਸਤਿਗੁਰੂ ਦੀ ਰਹਿਮਤ ਨਾਲ, ਕਿਰਪਾ ਨਾਲ ਜੋ ਉਪਦੇਸ਼ ਅੱਜ ਆਪਾਂ ਨੂੰ ਬਖਸ਼ਿਸ਼ ਹੋਇਆ ਹੈ, ਆਓ ਧਿਆਨ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਉਪਦੇਸ਼ ਨੂੰ ਹਿਰਦੇ ਵਿੱਚ ਗ੍ਰਹਿਣ ਕਰੀਏ। ਜਿੰਨਾ ਅਸੀਂ ਧਿਆਨ ਨਾਲ ਬਿਰਤੀ ਜੋੜ ਕੇ ਗੁਰੂ ਕਾ ਉਪਦੇਸ਼ ਸੁਣਨ ਦਾ ਯਤਨ ਕਰਾਂਗੇ ਨਾ, ਸਤਿਗੁਰੂ ਜੀ ਉਨੀ ਵੱਡੀ ਕਿਰਪਾ ਕਰ ਦਿੰਦੇ ਆ ਭਾਈ। ਕਈ ਵਾਰ ਸਾਡਾ ਖਿਆਲ ਵਕਤੇ ਵਿੱਚ ਹੁੰਦਾ ਵੀ ਕਥਾ ਕਰਨ ਵਾਲਾ ਕਿੰਨਾ ਕੁ ਗਿਆਨੀ ਆ, ਅਤੇ ਭਾਈ ਇਹ ਵੀ ਸੋਚਿਆ ਕਰੋ ਕਿੰਨਾ ਕੁ ਗਿਆਨੀ ਹੋ ਸਕਦਾ। ਤੁਰਕੀ ਬਾਣੀ 'ਤੇ ਅਗਾਧ ਬੋਧ ਹੈ ਭਾਈ, ਫਿਰ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਬੇਅੰਤ ਵਿਦਵਾਨ ਹਨ। ਪਰ ਜੇ ਮੇਰੇ ਵਰਗਾ ਕੋਈ ਨਾਂ ਵੀ ਜਾਣਦਾ ਹੋਵੇ ਕੁਝ, ਤੇ ਫਿਰ ਵੀ ਅਸੀਂ ਸ਼ਰਧਾ ਭਾਵਨਾ ਲਾ ਕੇ ਸੁਣਾਂਗੇ ਨਾ, ਸਤਿਗੁਰੂ ਜੀ ਫਿਰ ਵੀ ਕਿਰਪਾ ਕਰਦੇ, ਕਿਉਂਕਿ ਅਸੀਂ ਸ਼ਰਧਾ ਬਗਤੇ 'ਤੇ ਨਹੀਂ ਬਾਣੀ 'ਤੇ ਕਰਨੀ। ਜਦੋਂ ਬਾਣੀ 'ਤੇ ਸ਼ਰਧਾ ਹੋਵੇਗੀ ਤਾਂ ਫਿਰ ਸਤਿਗੁਰੂ ਦੀ ਦਿਆਲਤਾ ਕਿਉਂ ਨਾ ਹੋਵੇਗੀ। ਸਵਾਓ ਸਤਿਗੁਰੂ ਕਿਰਪਾ ਕਰਦੇ ਹਨ, ਸਲੋਕ ਦੁਆਰਾ ਆਰੰਭਤਾ ਕਰਦੇ ਹਨ। ਸਲੋਕ ਕਿਸ ਨੂੰ ਕਹਿੰਦੇ ਨੇ? ਸੋ ਵਿਦਵਾਨਾਂ ਦਾ ਅਰਥ ਹੈ ਕਿ ਸਲੋਕ ਸਵੈ ਲੋਕ ਦੀ ਜਿਹੜਾ ਪ੍ਰਾਪਤੀ ਕਰਾ ਦੇਵੇ, ਭਾਵ ਨਿਜ ਸਰੂਪ ਦੀ। ਲੋਕ ਕਿੰਨੇ ਹੀ ਮੰਨੇ ਨੇ, ਕਿਸੇ ਨੇ 14 ਲੋਕ ਮੰਨੇ ਨੇ, ਕਿਸੇ ਨੇ 3 ਲੋਕ ਮੰਨੇ ਨੇ, ਰਹੋ ਵਿਚਾਰ। ਪਰ ਇੱਥੇ ਸਵੈ ਲੋਕ, ਨਿਜ ਘਰ ਦੀ ਪ੍ਰਾਪਤੀ ਕਰਾ ਦੇਣ ਵਾਲਾ ਗੁਰੂ ਕਾ ਬਾਣੀ ਦਾ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਅਤੇ ਹਜ਼ੂਰ ਦਾ ਹੁਕਮ ਹੈ ਭਾਈ ਆਓ ਨਿਜ ਸਰੂਪ ਦੀ ਪ੍ਰਾਪਤੀ ਵਾਸਤੇ, ਨਿਜ ਸਰੂਪ ਦੇ ਗਿਆਨ ਵਾਸਤੇ, ਨਿਜ ਸਰੂਪ ਵਿੱਚ ਜਾਣ ਵਾਸਤੇ ਗੁਰੂ ਕੀ ਬਾਣੀ ਨੂੰ ਧਿਆਨ ਨਾਲ ਸੁਣਨਾ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਸਰਬੱਤ ਸੰਗਤ ਇੱਕ ਵਾਰ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਇਆਲੰ।
ਹਜ਼ੂਰ ਫਰਮਾਉਂਦੇ ਹਨ ਕਿ ਭਾਈ ਜਿਨ੍ਹਾਂ ਸੰਤਾਂ ਮਹਾਂਪੁਰਖਾਂ ਦੀ, ਜਿਨ੍ਹਾਂ ਗੁਰਮੁਖ ਪਿਆਰਿਆਂ ਦੀ, ਤਤ ਬੇਤਿਆਂ ਦੀ, ਨਾਮ ਜਪਣ ਵਾਲੇ ਅਭਿਆਸ ਕਰਨ ਵਾਲੇ ਮਹਾਂਪੁਰਖਾਂ ਦੀ ਸਤਿਗੁਰੂ ਦੇ ਉੱਪਰ ਓਟ ਹੋਵੇ, ਆਸਰਾ ਹੋਵੇ, ਜਿਹੜੇ ਪਰਮਾਤਮਾ ਦਾ ਨਾਮ ਜਪਣ ਵਿੱਚ ਅੱਠੇ ਪੈਰ ਉਹਦੇ ਨਾਮ ਵਿੱਚ ਰੰਗੇ ਰਹਿੰਦੇ ਨੇ, ਉਹਨਾਂ ਦਾ ਵਿਖਿਆਨ ਕਰਦੇ ਨੇ ਸਤਿਗੁਰੂ ਜੀ। ਸੰਤ ਉਦਰਨ ਦਇਆਲੰ, ਉਹਦੀ ਦਿਆਲਤਾ ਦਾ ਸਦਕਾ ਉਹ ਸੰਤ ਸੰਸਾਰ ਵਿੱਚੋਂ ਆਪ ਉਧਰ ਜਾਂਦੇ ਹਨ, ਉਹਨਾਂ ਸੰਤਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ।
ਆਸਰੰ ਗੋਪਾਲ ਕੀਰਤਨ ਹੈ,
ਕਿਉਂਕਿ ਉਹਨਾਂ ਨੂੰ ਹੋਰ ਕੋਈ ਆਸਰਾ ਨਹੀਂ। ਕਾਹਦਾ ਆਸਰਾ ਹੈ? ਉਹ ਜਿਹੜਾ ਪ੍ਰਥਵੀ ਦਾ ਪਾਲਕ ਹੈ, ਪ੍ਰਥਵੀ ਦੀ ਰੱਖਿਆ ਕਰਨ ਵਾਲਾ ਗੋਪਾਲ ਹੈ, ਉਹਨਾਂ ਨੂੰ ਤੇ ਕੇਵਲ ਉਹਦਾ ਆਸਰਾ ਹੈ। ਕਿਸੇ ਰਾਜ ਦੇ ਰਾਜੇ ਦਾ ਆਸਰਾ ਨਹੀਂ, ਕਿਸੇ ਧਨਾੜ ਆਦਮੀ ਦੀ ਅਮੀਰਤਾ ਦਾ ਉਹਨਾਂ ਨੂੰ ਕੋਈ ਆਸਰਾ ਨਹੀਂ। ਉਹ ਬੇਪਰਵਾਹ ਨੇ। ਉਹਨਾਂ ਨੂੰ ਕੇਵਲ ਤੇ ਕੇਵਲ ਜੇ ਆਸਰਾ ਹੈ ਤੇ ਪਰਮਾਤਮਾ ਦੇ ਨਾਮ ਦਾ ਆਸਰਾ ਹੈ, ਪਰਮਾਤਮਾ ਦੀ ਸ਼ਕਤੀ ਦਾ ਆਸਰਾ ਹੈ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਸੰਤ ਉਦੜਨ ਦਿਆਲੰਗ, ਉਹ ਸੰਤ ਮਹਾਂਪੁਰਖ ਪਰਮਾਤਮਾ ਦਾ ਆਸਰਾ ਦੇ ਕੇ, ਪ੍ਰਭੂ ਦੀ ਓਟ ਦੇ ਕੇ ਉਹਨਾਂ ਜਗਿਆਸੂਆਂ ਦਾ ਵੀ ਉਧਾਰ ਕਰ ਦਿੰਦੇ ਹਨ ਜਿਹੜੇ ਉਹਨਾਂ ਦੇ ਸੰਗਤ ਵਿੱਚ ਆ ਮਿਲਦੇ ਹਨ। ਆਪ ਤਾਂ ਉਧਰੇ ਨੇ, ਆਪ ਉਹਨਾਂ ਦਾ ਪਾਰ ਉਤਾਰਾ ਪਰਮੇਸ਼ੁਰ ਨੇ ਕਰ ਦਿੱਤਾ, ਇੰਨੀ ਉਹਨਾਂ ਦੇ ਉੱਪਰ ਕਿਰਪਾ ਹੋ ਗਈ। ਅਤੇ ਜਿਹੜੇ ਭਾਈ ਉਹਨਾਂ ਦੀ ਸ਼ਰਨ ਵਿੱਚ ਆ ਗਏ, ਉਹਨਾਂ ਦਾ ਪਾਰ ਉਤਾਰਾ ਕਰਨ ਦੀ ਸਮਰੱਥਾ ਵੀ ਦੇ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ। ਇਸ ਵਾਸਤੇ ਸੰਤ ਉਦੜਨ ਦਿਆਲੰਗ, ਉਹ ਜਿਹੜੇ ਸੰਤ ਮਹਾਂਪੁਰਖ ਨੇ, ਆਪ ਤਾਂ ਉਹਦੀ ਦਿਆਲਤਾ ਦੇ ਨਾਲ ਉਧਰ ਹੀ ਹਨ, ਕਿਉਂਕਿ ਉਹਨਾਂ ਨੂੰ ਕੀ ਹੈ ਭਾਈ, ਆਸਰੰ ਗੋਪਾਲ ਕੀਰਤਨ ਹੈ। ਜਿਹੜੇ ਸੰਗਤ ਵਿੱਚ ਆਉਂਦੇ ਨੇ, ਉਹਨਾਂ ਦੇ ਪਾਸ ਆ ਜਾਂਦੇ ਨੇ, ਸੰਗਤ ਵਿੱਚ ਮਿਲ ਜਾਂਦੇ ਨੇ, ਉਹਨਾਂ ਨੂੰ ਕਹਿੰਦੇ ਭਾਈ ਕੀਰਤੀ ਕਰਨੀ ਹੈ ਪ੍ਰਭੂ ਦੀ, ਭਗਤੀ ਕਰਨੀ ਹੈ ਵਾਹਿਗੁਰੂ ਦੀ, ਅਤੇ ਜੋਦੜੀਆਂ ਕਰਨੀਆਂ ਹਨ ਪਰਮੇਸ਼ਰ ਦੇ ਦੁਆਰੇ 'ਤੇ, ਆਪਣਾ ਆਪ ਨਹੀਂ ਜਣਾਉਂਦੇ। ਉਹ ਤਾਂ ਭਾਈ ਹਮੇਸ਼ਾ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਰਹਿੰਦੇ ਆ, ਅਤੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਆਉਂਦੇ ਆ, ਉਹਨਾਂ ਨੂੰ ਵੀ ਪਰਮਾਤਮਾ ਦੀ ਇਸ ਰੰਗਣਾ ਦੇ ਵਿੱਚ ਰੰਗ ਦਿੰਦੇ ਹਨ, ਅਤੇ ਇਹੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਭਾਈ ਸਭ ਤੋਂ ਵੱਡਾ ਪਰਮਾਤਮਾ ਦਾ ਨਾਮ ਹੈ, ਸਭ ਤੋਂ ਉੱਚਾ ਪਰਮਾਤਮਾ ਦਾ ਨਾਮ ਹੈ, ਅਤੇ ਇਹ ਉਸ ਦੀ ਕੀਰਤੀ ਮਹਿਮਾ ਵਿੱਚੋਂ ਹੀ ਸਭ ਕੁਝ ਪ੍ਰਾਪਤ ਹੋ ਸਕਦਾ ਹੈ।
ਨਿਰਮਲੰਗ ਸੰਤ ਸੰਗੇਣ,
ਜਿਹੜੇ ਭਾਈ ਐਸਾ ਪ੍ਰਭੂ ਦਾ ਨਾਮ ਸਿਮਰਦੇ ਆ, ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਨਿਰਮਲੰਗ ਸੰਤ ਸੰਗੇਣ, ਉਹਨਾਂ ਦੀ ਸੰਗਤ ਜੀਵ ਨੂੰ ਨਿਰਮਲ ਕਰ ਦਿੰਦੀ ਹੈ। ਪਾਪ ਜਿਹੜੇ ਜੀਵ ਆਪ ਪਾਪਾਂ ਵਿਕਾਰਾਂ ਦੀ ਮੈਲ ਵਿੱਚ ਲਿਪਤ ਹੋਣ, ਜੇ ਕਿਤੇ ਉਹ ਵੀ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਜਾਣ, ਤਾਂ ਉਹਨਾਂ ਦਾ ਵੀ ਜਿਹੜਾ ਜੀਵਨ ਹੈ ਉਹ ਨਿਰਮਲ ਹੋ ਜਾਂਦਾ ਹੈ। ਨਿਰਮਲੰਗ ਸੰਤ ਸੰਗੇਨ, ਸੰਗੇਨ ਸੰਗਤ, ਸੰਤਾਂ ਦੀ ਸੰਗਤ ਕਰਕੇ ਉਹ ਨਿਰਮਲ ਹੋ ਜਾਂਦੇ ਨੇ। ਬੜੇ ਤਰ੍ਹਾਂ ਦਾ ਕਿੰਤੂ ਪਰੰਤੂ ਹੁੰਦਾ ਵੀ ਸੰਤ ਤਾਂ ਹੁੰਦਾ ਹੀ ਨਹੀਂ ਜੀ, ਸੰਤ ਤਾਂ ਕਹਿਣਾ ਹੀ ਨਹੀਂ ਚਾਹੀਦਾ। ਨਹੀਂ ਭਾਈ, ਬਹੁਤ ਵਿਸਥਾਰ ਨਾਲ ਗੁਰਬਾਣੀ ਵਿੱਚ ਇਸ ਗੱਲ ਦੀ ਵਿਆਖਿਆ ਹੋਈ। ਭਾਈ ਗੁਰਦਾਸ ਜੀ ਨੇ ਹੋਰ ਵੀ ਖੁਲਾਸਾ ਕੀਤਾ ਕਿ ਕਿਵੇਂ ਉਹ ਜੀਵ ਨਿਰਮਲ ਹੋ ਜਾਂਦੇ ਨੇ ਜਿਹੜੇ ਆਪ ਮਲ ਵਖੇਪ ਵਿੱਚ ਲਿਬੜੇ ਹੋਏ ਨੇ, ਉਹਨਾਂ ਦਾ ਆਧਾਰ ਵੀ ਕਿਵੇਂ ਹੋ ਜਾਂਦਾ ਹੈ, ਅਤੇ ਭਾਈ ਸਾਹਿਬ ਇਸ ਦੀ ਵਿਆਖਿਆ ਕਰਦੇ ਨੇ। ਕਹਿੰਦੇ ਨੇ ਇੱਕ ਵੇਸਵਾ ਸੀ ਅਤੇ ਉਹਦੇ ਕਰਮ ਤਾਂ ਭੈੜੇ ਹੀ ਹੁੰਦੇ ਨਾ, ਉਹ ਭੈੜੇ ਕਰਮਾਂ ਦੇ ਵਿੱਚ ਗੱਲ ਤੱਕ ਭਰੀ ਹੋਈ ਸੀ। ਅਤੇ ਇੱਕ ਦਿਨ ਸਾਧੂ ਮਹਾਤਮਾ ਲੰਘਦਾ ਲੰਘਦਾ ਉਹਦੇ ਘਰ ਦੇ ਕੋਲ ਦੀ ਲੰਘਦਿਆਂ ਖਲੋ ਗਿਆ, ਅਤੇ ਜਦੋਂ ਉਹ ਗਣਕਾ ਨਾਮ ਦੀ ਉਹ ਵੇਸਵਾ ਬਾਹਰ ਨਿਕਲੀ, ਉਸ ਮਹਾਤਮਾ ਨੇ ਦੇਖ ਲਿਆ ਕਿਸੇ ਨੇ ਬੜੇ ਪਾਪ ਕੀਤੇ ਹੋਏ ਨੇ, ਇਸ ਦਾ ਜਨਮ ਹੀ ਜਿਹੜਾ ਦੁਰਲੱਭ ਜਨਮ ਮਿਲਿਆ ਸੀ ਇਹ ਮਨੁੱਖਾ ਜਨਮ, ਉਸ ਨੂੰ ਇਸ ਨੇ ਵਿਕਾਰਾਂ ਵਿੱਚ ਖਚਿਤ ਕਰ ਲਿਆ, ਖਰਾਬ ਕਰ ਲਿਆ। ਉਹ ਤੋਂ ਲਾਭ ਲੈਣਾ ਸੀ ਨਹੀਂ ਲੈ ਸਕੀਏ, ਅਤੇ ਮਨ ਵਿੱਚ ਦਿਆਲਤਾ ਆ ਗਈ। ਸੰਤ ਉਦਰਨ ਦਿਆਲੰਗ, ਉਹ ਉਧਾਰ ਕਰਦੇ ਨੇ ਦਿਆਲਤਾ ਵਿੱਚ, ਦਇਆ ਆ ਗਈ ਮਨ ਵਿੱਚ, ਵੀ ਨਹੀਂ ਇਹਦਾ ਵੀ ਉਧਾਰ ਕਰ ਦੇਣਾ ਚਾਹੀਦਾ ਅਤੇ ਫਿਰ ਉਸ ਨੂੰ ਆਪਣੇ ਕੋਲ ਸੱਦਿਆ ਕੋਲ ਸੱਦ ਕੇ ਆਪਣੇ ਕੋਲੋਂ ਇੱਕ ਤੋਤਾ ਦਿੱਤਾ ਸਾਧੂ ਕਹਿਣ ਲੱਗੇ ਆਹ ਤੋਤਾ ਲੈ ਲਾ ਅਤੇ ਇਹਨੂੰ ਰਾਮ 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 ਰੋਜ਼ ਜਪਾਇਆ ਕਰ ਤੇਰਾ ਭਲਾ ਹੋਵੇਗਾ ਹੁਣ ਭਾਈ ਸਾਹਿਬ ਇੱਥੇ ਲਿਖਦੇ ਨੇ ਕਹਿੰਦੇ ਇੰਨਾ ਸਸਤਾ ਵਣਜ ਦੇ ਗਏ ਇਹ ਸੌਦਾ ਹੁਣ ਗਣਕਾਂ ਦੀ ਕੋਈ ਕਮਾਈ ਨਹੀਂ ਸੀ ਕਹਿੰਦੇ ਆਪਣੀ ਦਿਆਲਤਾਂ ਵਿੱਚੋਂ ਹੀ ਇੰਨਾ ਸਸਤਾ ਸੌਦਾ ਦੇ ਗਏ ਅਤੇ ਉਹ ਗਣਕਾਂ ਰੋਜ਼ ਉੱਠਦੀ ਹੈ ਉਹਨੇ ਆਪਣੀ ਨੀਂਦ ਤਿਆਗ ਦਿੱਤੀ ਅਤੇ ਨਿਯਮ ਦੇ ਨਾਲ ਉਹਨੂੰ ਪਰਮਾਤਮਾ ਦਾ ਨਾਮ ਜਪਾਉਂਦੀ ਹੈ ਅਤੇ ਉਹਨੂੰ ਨਾਮ ਜਪਾਉਂਦਿਆਂ ਜਪਾਉਂਦਿਆਂ ਕਿਉਂਕਿ ਪਰਮਾਤਮਾ ਦੇ ਨਾਮ ਦੀ ਸ਼ਕਤੀ ਹੈ ਭਾਈ ਉਹਦੀ ਆਪਣੀ ਲਿਵ ਵੀ ਲੱਗ ਗਈ ਅਤੇ ਫਿਰ ਐਸੀ ਲਿਵ ਲੱਗੀ ਫਿਰ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਅੰਦਰ ਦੀ ਮੈਲ ਧੋਤੀ ਗਈ ਅਤੇ ਅਖੀਰ ਨੂੰ ਉਹਦਾ ਪਾਰ ਉਤਾਰਾ ਹੋ ਗਿਆ ਭਾਈ ਸਾਹਿਬ ਜੀ ਵਾਰ ਦੀ ਪੌੜੀ ਵਿੱਚ ਕਹਿੰਦੇ ਨੇ ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ ਮਹਾਂਪੁਰਖ ਅਚਾਨਚੱਕ ਗਣਕਾ ਵਾੜੇ ਆਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਉਸ ਤੋਤਾ ਰਾਮ ਨਾਮ ਉਪਦੇਸ਼ ਕਰ ਵਣਜ ਗਏ ਦੇ ਗਏ ਘਰ ਵਣਜ ਸਿਉਤਾ ਕਹਿੰਦੇ ਦੇ ਕਰ ਵਣਜ ਸਿਉਤਾ ਨਾਮ ਸਸਤੇ ਦਾ ਕਹਿੰਦੇ ਸਸਤਾ ਹੀ ਇੱਕ ਇਹੋ ਜਿਹਾ ਸੌਦਾ ਦੇ ਗਏ ਫਿਰ ਲਿਵ ਲਾ ਗਈ ਤਿਸ ਤੋਤਿਓਂ ਨਿਤ ਪੜ੍ਹਾਏ ਕਰੇ ਅਸੋਤਾ ਅਸੋਤਾ ਦਾ ਨਾਮ ਮਤਲਬ ਹੈ ਨੀਂਦ ਤਿਆਗ ਕੇ ਸੌਣ ਤੋਂ ਰਹਿਤ ਹੋ ਕੇ ਉਹ ਪਰਮਾਤਮਾ ਦੇ ਨਾਮ ਨੂੰ ਜਪਾਉਂਦੀ ਹੈ ਅਤੇ ਫਿਰ ਭਾਈ ਲਿਵ ਲਾਗੀ ਤਿਸ ਤੋਤਿਓਂ ਉਹਦੇ ਤੋਂ ਉਹਦੀ ਆਪਣੀ ਲਿਵ ਲੱਗ ਗਈ ਵਾਹਿਗੁਰੂ ਨਾਮ ਜਪਣ ਲੱਗ ਗਈ ਅਤੇ ਫਿਰ ਭਾਈ ਪਰਮਾਤਮਾ ਦੇ ਨਾਮ ਦੀ ਏਡੀ ਵੱਡੀ ਤਾਕਤ ਸੀ ਫਿਰ ਦੁਰਮਤ ਪਾਪ ਕਲੇਵਰ ਧੋਤਾ ਕਹਿੰਦੇ ਦੁਰਮਤ ਵਿੱਚ ਲਿਬੜੀ ਹੋਈ ਨੂੰ ਖਚਤ ਹੋਈ ਨੂੰ ਐਨ ਸਾਫ਼ ਪਾਕ ਪਵਿੱਤਰ ਕਰ ਦਿੱਤਾ ਅੰਤਕਾਲ ਜਮਜਾਲ ਤੋੜ ਨਰਕਾਂ ਵਿੱਚ ਨਾ ਖਾਧੋ ਸੁਗੋਤਾ ਇਹ ਭਾਈ ਸਾਹਿਬ ਨੇ ਮੋਹਰ ਲਾਈ ਕਿ ਭਾਈ ਅੰਤਕਾਲ ਨੂੰ ਵੀ ਨਰਕਾਂ ਵਿੱਚ ਜਾਣ ਤੋਂ ਪਰਮਾਤਮਾ ਦੇ ਨਾਮ ਦੇ ਕੇ ਪਰਮਾਤਮਾ ਦੇ ਨਾਮ ਦੀ ਸ਼ਕਤੀ ਨਾਲ ਇੱਕ ਸਾਧੂ ਨੇ ਉਸ ਨੂੰ ਬਚਾ ਲਿਆ ਅਤੇ ਅੱਜ ਕਹੀਏ ਸਾਧੂ ਹੈ ਹੀ ਨਹੀਂ ਮਹਾਤਮਾ ਦੀ ਕੋਈ ਗੱਲ ਹੀ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਨਿਰਮਲੰਗ ਸੰਤ ਸੰਗੇਨ ਸੰਤਾਂ ਦਾ ਸੰਗਤ ਨਿਰਮਲ ਕਰ ਦੇਣ ਵਾਲਾ ਹੈ ਸਤਿਸੰਗ ਜੀ ਇੱਕ ਵਾਰ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਧਰਮ ਪ੍ਰਚਾਰ ਲਈ ਠਹਿਰੇ ਹੋਏ ਸਨ ਕਥਾ ਕਰ ਰਹੇ ਸਨ ਅਤੇ ਇੱਕ ਇਹੋ ਜਿਹੀ ਵਿਅਕਤੀ ਜਿਹਨੇ ਕੋਈ ਚੰਗਾ ਕਰਮ ਨਹੀਂ ਸੀ ਕੀਤਾ ਨਸ਼ੇ ਵੇਚਣ ਦਾ ਧੰਦਾ ਕਰਦਾ ਸੀ ਉਹ ਬਾਹਰ ਤੰਬੂ ਸਾਹਿਬ ਦੀ ਬਾਹਰ ਦੀ ਗਲੀ ਦੇ ਵਿੱਚ ਦੀ ਤੁਰਿਆ ਜਾ ਰਿਹਾ ਸੀ ਅਤੇ ਮਹਾਂਪੁਰਖਾਂ ਦੀ ਨਾਮ ਰਸਨਾ ਤੋਂ ਭਿੱਜੀ ਹੋਈ ਆਵਾਜ਼ ਐਸੀ ਦਿਲ ਖਿੱਚਵੀਂ ਆਵਾਜ਼ ਪਈ ਜਦੋਂ ਮਹਾਂਪੁਰਖਾਂ ਨੇ ਕਿਹਾ ਕਿ ਗੁਰਮੁਖ ਪਿਆਰਿਓ ਇਹ ਜਵਾਨੀਆਂ ਸਾਨੂੰ ਕਾਹਦੇ ਲਈ ਮਿਲੀਆਂ ਗੁਰਸਿੱਖੋ ਕਦੇ ਸੋਚਿਆ ਇਹ ਜਵਾਨੀਆਂ ਨਸ਼ਿਆਂ ਵਿੱਚ ਗਾਲਣ ਵਾਸਤੇ ਨੇ ਇਹ ਨਸ਼ੇ ਵੇਚਣ ਅਤੇ ਖਾਣ ਵਿੱਚ ਨੇ ਨਹੀਂ ਭਾਈ ਇਹ ਜਵਾਨੀਆਂ ਗੁਰੂ ਦੀ ਸੇਵਾ ਵਿੱਚ ਲਾਓ ਇਹ ਜਵਾਨੀਆਂ ਪ੍ਰਭੂ ਦੇ ਸਿਮਰਨ ਵਿੱਚ ਲਾਓ ਅੰਮ੍ਰਿਤ ਛਕ ਕੇ ਗੁਰੂ ਘਰ ਦੀ ਸੇਵਾ ਕਰੋ ਇਹ ਦਿਲ ਖਿੱਚਵੇਂ ਬਚਨ ਜਦੋਂ ਉਸ ਗੁਰਸਿੱਖ ਦੇ ਮਨ ਵਿੱਚ ਪਏ ਉਹ ਖਲੋ ਗਿਆ ਵੀ ਕੌਣ ਹੈ ਬੰਦਾ ਮੈਂ ਇਹੋ ਜਿਹੀ ਕਥਾ ਹੀ ਨਹੀਂ ਸੁਣੀ ਕਦੇ ਅਤੇ ਇਹ ਵੀ ਤਾਂ ਭਾਈ ਤੁਰੇ ਤੁਰੇ ਜਾਂਦਿਆਂ ਕੰਨਾਂ ਵਿੱਚ ਪੈ ਗਈ ਨਾ ਕਥਾ ਸੁਣਨ 'ਤੇ ਕਦੇ ਗਿਆ ਹੀ ਨਹੀਂ ਸੀ ਤੁਰਿਆ ਵੀ ਜਾ ਰਿਹਾ ਹੈ ਤੇ ਧਿਆਨ ਉੱਧਰ ਹੈ ਜਿੱਥੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਥਾ ਕਰ ਰਹੇ, ਆਵਾਜ਼ ਵਿੱਚ ਧਿਆਨ ਹੈ। ਜਦੋਂ ਗਲੀ ਦਾ ਮੋੜ ਮੁੜਨ ਲੱਗਾ ਤੇ ਆਵਾਜ਼ ਮੱਧਮ ਹੋ ਗਈ, ਕੰਨਾਂ ਵਿੱਚ ਪੈਣੋ ਹੱਟਣ ਲੱਗੀ, ਉੱਥੇ ਖਲੋ ਗਿਆ ਤੇ ਪਿੱਛੇ ਮੁੜਿਆ ਵੀ ਨਹੀਂ ਮੈਂ ਥੋੜ੍ਹਾ ਜਿਹਾ ਹੋਰ ਸੁਣ ਲਵਾਂ। ਤੇ ਉੱਥੇ ਭਾਈ ਮਹਾਂ ਸਿੰਘ ਜੀ ਦਾ ਪ੍ਰਸੰਗ ਸੁਣਾਇਆ ਮਹਾਂਪੁਰਖਾਂ ਨੇ, ਫਿਰ ਉਹ ਤੋਂ ਰਿਹਾ ਨਾ ਗਿਆ। ਕਹਿੰਦਾ ਮੈਂ ਵੇਖਣੇ ਜ਼ਰੂਰ ਹੈ ਵੀ ਕੌਣ ਹੈ ਸੰਤ, ਉਹਦੇ ਕੋਲ ਜੋ ਵੇਚਣ ਵਾਸਤੇ ਨਸ਼ਾ ਪੱਤਾ ਸੀ ਉਹ ਵੀ ਕਿਤੇ ਬਾਹਰ ਹੀ ਰੱਖ ਦਿੱਤਾ, ਇਸ਼ਨਾਨ ਕੀਤਾ ਸਰੋਵਰ ਦੇ ਵਿੱਚ ਵੀ ਇਸ਼ਨਾਨ ਕੀਤਾ ਅਤੇ ਪੁੱਛ ਪਛਾ ਕੇ ਜਦੋਂ ਤੱਕ ਉਹ ਉੱਥੇ ਪਹੁੰਚਿਆ ਜਿੱਥੇ ਮਹਾਂਪੁਰਖ ਅਗਲੇ ਪੜਾਅ 'ਤੇ ਜਾਣ ਵਾਸਤੇ ਗੰਗਾ ਨਗਰ ਨੂੰ ਜਾਣ ਵਾਸਤੇ ਤਿਆਰ ਸਨ, ਉਹਨੇ ਵਾਲੇ ਪੁੱਛਣਾ ਹੀ ਸੀ ਕਿ ਬੱਸਾਂ ਵਿੱਚ ਬੈਠ ਕੇ ਸਨ ਤੁਰਨ ਵਾਸਤੇ ਤਿਆਰ ਸਨ। ਜਦੋਂ ਇਹਨਾਂ ਪੁੱਛ ਲਿਆ ਭਾਈ ਕੌਣ ਆ ਇਹ ਜਿਹੜੇ ਕਥਾ ਕਰਦੇ ਸੀ ਉਹ ਕੌਣ ਸੰਤ ਨੇ, ਕਹਿੰਦੇ ਪਿੰਡਰਾਂ ਵਾਲੇ ਸੰਤ ਨੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਹਰ ਸਾਲ ਹੀ ਇੱਥੇ ਆਉਂਦੇ ਨੇ। ਉਹ ਤੱਕ ਬੱਸਾਂ ਤੁਰ ਪਈਆਂ ਅਤੇ ਬੱਸ ਦੇ ਮਗਰ ਹੀ ਝੂਟ ਗਿਆ, ਬੱਸ ਦੇ ਉੱਪਰ ਚੜ੍ਹ ਗਿਆ। ਜਦੋਂ ਅਗਲੇ ਪੜਾਅ 'ਤੇ ਗਏ ਉੱਥੇ ਜਾ ਕੇ ਕਈਆਂ ਸਿੰਘਾਂ ਨੂੰ ਪੁੱਛਿਆ ਵੀ ਮੈਂ ਤੁਹਾਡੇ ਨਾਲ ਰਹਿ ਸਕਦਾ, ਕਹਿੰਦੇ ਨਹੀਂ, ਇਹ ਜੱਥੇ ਦੇ ਵਿੱਚ ਤਾਂ ਗਰੰਟੀ ਲੈ ਕੇ ਵੀ ਬੰਦਾ ਕੌਣ ਹੈ, ਇਹਦਾ ਪਿਛੋਕੜ ਕੀ ਹੈ, ਕਿਹੜੇ ਘਰ ਦਾ ਹੈ, ਕਿਵੇਂ ਪੜ੍ਹਨਾ ਚਾਹੇਗਾ, ਕਿੰਨਾ ਚਿਰ ਰਹੇਗਾ, ਇਹ ਸਭ ਕੁਝ ਪੁੱਛ ਕੇ ਭਾਈ ਫੇਰ ਰੱਖਦੇ ਨੇ, ਐਵੇਂ ਤਾਂ ਰੱਖਦੇ ਨੇ। ਰਹੋ ਵਿਚਾਰ, ਸੰਤਾਂ ਨਾਲ ਮੇਲ ਹੋ ਗਿਆ ਅਤੇ ਮਹਾਂਪੁਰਖ ਤੇ ਹੁਣ ਭਾਈ ਜਿਨ੍ਹਾਂ ਆਪ ਕਮਾਈ ਕੀਤੀ ਉਹ ਤੇ ਸਭ ਕੁਛ, ਹਰ ਹਰ ਜਨ ਦੂਈ ਏਕ ਹੈ ਬਿਬ ਵਿਚਾਰ ਕਿਛ ਨਾ ਹੈ, ਉਹ ਤਾਂ ਇਸ ਅਵਸਥਾ ਨੂੰ ਪਹੁੰਚੇ ਹੁੰਦੇ ਆ। ਉਸ ਮਨੁੱਖ ਨੂੰ ਦੇਖਦਿਆਂ ਹੀ ਕਹਿ ਦਿੱਤਾ ਕਿ ਇਹ ਤੇ ਭਾਈ ਪਿਛਲੇ ਜਨਮਾਂ ਦਾ ਹੀ ਵਿਛੜਿਆ ਹੋਇਆ ਹੈ, ਇਹਨੂੰ ਸੰਥਿਆ ਪੜਾਓ, ਬਾਣੀ ਪੜਾਓ, ਇਹਦਾ ਜਨਮ ਸੁਧਾਰ ਦਿਓ, ਸਤਿਗੁਰੂ ਕਲਗੀਧਰ ਪਾਤਸ਼ਾਹ ਕਿਰਪਾ ਕਰਨਗੇ। ਇਹ ਬਚਨ ਦੀ ਕਹਿਣ ਦੀ ਡੇਰ ਸੀ। ਭਾਈ ਥੋੜ੍ਹੇ ਦਿਨਾਂ 'ਚ ਹੀ ਉਹਨੇ ਅੰਮ੍ਰਿਤ ਛਕ ਲਿਆ ਅਤੇ ਫਿਰ ਪਾਠ ਕਰਦਿਆਂ ਕਰਦਿਆਂ ਐਸੀ ਉਹਦੀ ਲਿਵ ਲੱਗੀ, ਬਹੁਤ ਸਾਰੇ ਪਾਠ ਰੋਜ਼ ਜਪਜੀ ਸਾਹਿਬ ਜੀ ਦੇ ਕਰਿਆ ਕਰੇ ਅਤੇ ਜੱਥੇ ਵਿੱਚ ਉਸਦਾ ਨਾਮ ਹੀ ਅਭਿਆਸੀ ਪੈ ਗਿਆ, ਉਹਦਾ ਨਾਮ ਭਾਈ ਦਲਵੀਰ ਸਿੰਘ ਸੀ। ਅਤੇ ਅਖੀਰ ਨੂੰ ਇਸ ਸੱਚਖੰਡ ਵਿਖੇ ਪਾਵਨ ਸ੍ਰੀ ਦਰਬਾਰ ਸਾਹਿਬ ਵਿਖੇ ਜਦੋਂ ਬਲਿਊ ਸਟਾਰ ਹੋਇਆ, ਸਾਧ ਸੰਗਤ ਭਾਰਤੀ ਫੌਜਾਂ ਨਾਲ ਜੂਝਦਿਆਂ ਹੋਇਆਂ ਇੱਥੇ ਸ਼ਹੀਦੀ ਪ੍ਰਾਪਤ ਕਰ ਗਿਆ। 8 ਸਾਲ ਮਹਾਂਪੁਰਖਾਂ ਨਾਲ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨਾਲ 8-9 ਸਾਲ ਰਿਹਾ, ਇੰਨੀ ਕਮਾਈ ਕੀਤੀ, ਇੰਨਾ ਸਿਮਰਨ ਕੀਤਾ ਇੱਕ ਬਚਨ ਸੁਣ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ। ਭਾਈ ਇਹੋ ਜਿਹੇ ਮਹਾਂਪੁਰਖ ਜਦੋਂ ਦਿਆਲਤਾ ਵਿੱਚ ਆਉਂਦੇ ਨੇ ਨਾ ਅਤੇ ਉਦੋਂ ਪਿਛਲੇ ਕਰਮ ਵੀ ਧੋ ਦਿੰਦੇ ਨੇ, ਐਸਾ ਸਿਮਰਨ ਦਾ ਨਾਮ ਦਿੰਦੇ ਨੇ, ਪਰ ਪਖੰਡੀ ਨਾ ਹੋਵੇ ਸੰਤ, ਜੋੜੇ ਪਰਮਾਤਮਾ ਨਾਲ, ਜੋੜੇ ਵਾਹਿਗੁਰੂ ਨਾਲ, ਜੋੜੇ ਧਰਮ ਨਾਲ, ਅਤੇ ਫਿਰ ਅਕਾਲ ਪੁਰਖ ਵਾਹਿਗੁਰੂ ਰਹਿਮਤ ਕਰਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਨਿਰਮਲੰਗ ਸੰਤ ਸੰਗੇਨ, ਸੰਤਾਂ ਦਾ ਸੰਗਤ ਭਾਈ ਜੀਵ ਨੂੰ ਨਿਰਮਲ ਕਰ ਦੇਣ ਵਾਲਾ ਹੈ।
ਓਟ ਨਾਨਕ ਪਰਮੇਸ਼ੁਰ,
ਕਿਉਂਕਿ ਭਾਈ ਉਹ ਆਸਰਾ ਹੀ ਪਰਮੇਸ਼ੁਰ ਦਾ ਦਿੰਦੇ ਨੇ, ਉਹ ਨਹੀਂ ਕਹਿੰਦੇ ਕਿ ਮੈਂ ਤੁਹਾਨੂੰ ਆਸਰਾ ਦੇਵਾਂਗਾ, ਤੂੰ ਮੇਰੇ ਆਸਰੇ 'ਤੇ ਖੜਾ ਹੋਵੇਂਗਾ, ਮੇਰੇ ਆਸਰੇ ਨਾਲ ਤੇਰਾ ਪਾਰ ਉਤਾਰਾ ਹੋ ਜਾਵੇਗਾ, ਇਹ ਨਹੀਂ ਕਹਿੰਦੇ ਸੰਤ। ਸੰਤ ਦੀ ਨਿਸ਼ਾਨੀ ਇਹ ਹੈ, ਕਬੀਰ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਕੋਈ ਤੁਝ ਕੋ ਸੌਂਪ ਦੇ ਕੇ ਅਲੱਗ ਹੈ ਮੇਰਾ, ਤੇਰਾ ਦਿੱਤਾ ਹੀ ਜੇ ਤੈਨੂੰ ਸੌਂਪ ਵੀ ਦੇਵਾਂ ਤਾਂ ਮੇਰਾ ਕੀ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਨਾ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾ ਤਤ ਤੂੰ। ਉਹ ਸੰਤ ਇਸ ਵਾਸਤੇ ਭਾਈ ਸੰਤ ਪਰਮਾਤਮਾ ਦੇ ਨਾਮ ਦੀ ਓਟ ਦਿੰਦੇ ਨੇ, ਤਾਂ ਹੀ ਉਹਨਾਂ ਦਾ ਜਿਹੜਾ ਸੰਗਤ ਹੈ ਉਹਨਾਂ ਦੀ ਸੰਗਤ ਵਿੱਚ ਆਉਣ ਵਾਲਿਆਂ ਦਾ ਆਧਾਰ ਹੁੰਦਾ ਹੈ, ਤਾਂ ਹੀ ਉਹਨਾਂ ਦੀ ਕਿਰਪਾ ਹੁੰਦੀ ਹੈ। ਓਟ ਨਾਨਕ ਪਰਮੇਸ਼ੁਰ ਹੈ, ਉਹ ਤਾਂ ਭਾਈ ਪਰਮੇਸ਼ੁਰ ਦੇ ਨਾਮ ਦੀ ਓਟ ਤੇ ਆਸਰਾ ਬਖਸ਼ਿਸ਼ ਕਰਦੇ ਹਨ।
ਚੰਦਨ ਚੰਦ ਨਾ ਸਰਦ ਰੁੱਤ,
ਸਤਿਗੁਰੂ ਜੀ ਕਿਰਪਾ ਕਰਦੇ ਨੇ, ਆਹ ਮਨੁੱਖ ਚਾਹੁੰਦਾ ਕਿ ਮੇਰਾ ਮਨ ਸ਼ਾਂਤ ਹੋ ਜਾਵੇ, ਮੈਨੂੰ ਸ਼ਾਂਤੀ ਮਿਲ ਜਾਵੇ, ਸਤਿਗੁਰੂ ਜੀ ਇੱਥੇ ਦੁਨਿਆਵੀ ਉਦਾਹਰਨਾਂ ਦਿੰਦੇ ਨੇ, ਕਹਿੰਦੇ ਭਾਈ ਜਿਹੜਾ ਚੰਦਨ ਦਾ ਬਿਰਸ਼ ਹੈ ਉਹਨੂੰ ਠੰਡਾ ਮੰਨਿਆ ਗਿਆ, ਚੰਦਨ ਦੇ ਵਿੱਚੋਂ ਵੀ ਇੱਕ ਬਾਵਣ ਚੰਦਨ ਹੈ ਉਹਨੂੰ ਹੋਰ ਵੀ ਠੰਡਾ ਮੰਨਿਆ ਗਿਆ, ਅਤੇ ਰੁੱਤਾਂ ਦੇ ਵਿੱਚੋਂ ਜਿਹੜੀ ਸਰਦ ਰੁੱਤ ਹੈ, ਠੰਡ ਦੀ ਰੁੱਤ ਹੈ, ਉਹਨੂੰ ਠੰਡਾ ਮੰਨਿਆ ਗਿਆ ਹੈ। ਪਰ ਹਜ਼ੂਰ ਕਹਿੰਦੇ ਭਾਈ ਜਦੋਂ ਧਿਆਨ ਲਾ ਕੇ ਦੇਖੋਗੇ ਨਾ, ਚੰਦਨ ਚੰਦ ਨਾ ਸਰਦ ਰੁੱਤ, ਜੇ ਚੰਦਨ ਠੰਡਾ ਹੋਵੇ, ਜਿਹੜੇ ਇੱਥੋਂ ਠੰਡ ਲੈਣ ਵਾਸਤੇ ਜਿੱਥੇ ਚੰਦਨ ਦੇ ਬ੍ਰਿਸ਼ ਹੁੰਦੇ ਨੇ ਨਾ, ਚੰਦਨ ਦੇ ਪੌਦੇ ਹੁੰਦੇ ਆ, ਉਹਦੇ ਦੁਆਲੇ ਬਹੁਤ ਜ਼ਹਿਰੀਲੇ ਸੱਪ ਆ ਕੇ ਉਹਨੂੰ ਲਪੇਟੇ ਮਾਰ ਲੈਂਦੇ ਨੇ, ਪਰ ਚੰਦਨ ਵਿੱਚ ਸ਼ਕਤੀ ਨਹੀਂ ਕਿ ਉਹਨਾਂ ਸੱਪਾਂ ਨੂੰ ਉਹ ਠੰਡ ਦੇ ਦੇਣ, ਉਹਨਾਂ ਦੀ ਜ਼ਹਿਰ ਖਤਮ ਕਰ ਦੇਣ, ਉਹਨਾਂ ਦੀ ਠੰਡ ਖਤਮ ਨਹੀਂ ਕਰ ਸਕਦੇ। ਸਹਿਸ ਕਿਰਤੀ ਦੇ ਵਿੱਚ ਪੰਚਮ ਪਾਤਸ਼ਾਹ ਜੀ ਨੇ ਬਚਨ ਕਹੇ ਨੇ, ਸਤਿਗੁਰੂ ਪਾਤਸ਼ਾਹ ਜੀ ਨੇ ਬਚਨਾਂ ਦਾ ਉਚਾਰਨ ਕੀਤਾ ਹੈ, ਨਾ ਸੀਤਲੰਗ ਚੰਦਰ ਦੇਵਾ, ਨਾ ਸੀਤਲੰਗ ਬਾਵਣ ਚੰਦਨਾ ਹੈ, ਨਾ ਸੀਤਲੰਗ ਸੀਤ ਰੁਤੇਨ, ਨਾਨਕ ਸੀਤਲੰਗ ਸਾਧ ਸੁਵੱਜਣਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਬਾਵਣ ਚੰਦਨ ਵੀ ਠੰਡਾ ਨਹੀਂ, ਅਤੇ ਹਜ਼ੂਰ ਫਰਮਾਉਂਦੇ ਨੇ ਭਾਈ ਚੰਦਨ ਚੰਦਨ ਸਰਦ ਰੁੱਤ, ਹੁਣ ਸਰਦ ਰੁੱਤ ਠੰਡੀ ਮੰਨੀ ਗਈ ਆ, ਪਾਣੀ ਜੰਮ ਜਾਂਦਾ, ਬਰਫ਼ ਬਣ ਜਾਂਦੀ ਆ, ਜਿਹੜੀ ਟੈਂਪਰੇਚਰ ਹੈ ਉਹ 0°C ਤੋਂ ਵੀ ਥੱਲੇ ਚਲੀ ਜਾਂਦੀ ਹੈ, ਪਰ ਠੰਡੀ ਨਹੀਂ, ਕਿਉਂਕਿ ਆਪਾਂ ਸੁਧਾਰ ਨਹੀਂ ਵੇਖੀਏ। ਕਿਸੇ ਮਨੁੱਖ ਨੂੰ ਬਿਮਾਰੀ ਹੋਵੇ ਨਾ, ਪੈਰ ਮੱਚਣ ਲੱਗ ਪੈਣ, ਪੈਰਾਂ ਵਿੱਚ ਸਾੜਾ ਹੋ ਜਾਵੇ, ਅਤੇ ਉਹ ਸਿਆਲਾਂ ਵਿੱਚ ਵੀ ਰਜਾਈ 'ਚੋਂ ਕੰਬਲ 'ਚੋਂ ਬਾਹਰ ਕੱਢ ਕੇ ਪੈਰ ਪਿਆ ਹੁੰਦਾ, ਪੁੱਛੋ ਕੀ ਗੱਲ ਹੈ, ਕਹਿੰਦੇ ਮੈਂ ਬਿਮਾਰ ਹੈ, ਮੈਨੂੰ ਕੋਈ ਬਿਮਾਰੀ ਹੈ, ਪੈਰ ਸੜਦੇ ਰਹਿੰਦੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਵਿਛੋੜੇ ਦਾ ਦੁੱਖ ਹੈ ਨਾ, ਵਿਛੋੜੇ ਦੇ ਦੁੱਖ ਵਾਲੇ ਜਗਿਆਸੂਆਂ ਨੂੰ ਹੋਰ ਵੀ ਜਿਹੜੀ ਇਹ ਸਰਦ ਰੁੱਤ ਹੈ ਤੜਫਾਉਂਦੀ ਹੈ, ਠੰਡ ਨਹੀਂ ਦਿੰਦੀ। ਫਿਰ ਅਸਲ ਵਿੱਚ ਠੰਡ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਜੇ ਅਸੀਂ ਕੇਵਲ ਚੰਦਨ ਬ੍ਰਿਸ਼ਾਂ ਵਿੱਚੋਂ ਸ਼ਰਦ ਰੁੱਤ ਵਿੱਚੋਂ ਠੰਡ ਲੱਭਾਂਗੇ ਤਾਂ ਠੰਡ ਪ੍ਰਾਪਤ ਨਹੀਂ ਹੋ ਸਕਦੇ।
ਮੂਲ ਨਾ ਮਿਟਾਈ ਘਾਮ,
ਕਹਿੰਦੇ ਜਿਹੜੀ ਘਾਮ ਨਾਮ ਹੈ ਤਪਸ਼ ਦਾ, ਧੁੱਪ ਦਾ, ਕਹਿੰਦੇ ਇਹ ਘਾਮ ਜਿਹੜੀ ਅੰਦਰ ਕਰਕੇ ਰੋਗ ਕਰਕੇ ਅੰਦਰ ਵਸੀ ਹੋਵੇ, ਉਹ ਚੰਦਨ ਬ੍ਰਿਸ਼ ਦੇ ਨਾਲ, ਚੰਦਨ ਫਲ ਦੇ ਨਾਲ, ਜਾਂ ਸਰਦ ਰੁੱਤ ਦੇ ਨਾਲ, ਇਹ ਘਾਮ ਜਿਹੜੀ ਹੈ ਅੰਦਰ ਦੀ ਤਪਸ਼ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਮਿਟ ਨਹੀਂ ਸਕਦੀ, ਕਿਉਂਕਿ ਅਸਲ ਵਿੱਚ ਹਿਰਦੇ ਰੂਪਕ ਸ਼ਾਂਤੀ ਦੇਣ ਵਾਲੀਆਂ ਚੀਜ਼ਾਂ ਨਹੀਂ, ਇਹ ਤਾਂ ਦੁਨਿਆਵੀ ਚੀਜ਼ਾਂ ਨੇ, ਦੁਨਿਆਵੀ ਠੰਡ ਹੈ, ਦੁਨਿਆਵੀ ਹੀ ਚੰਦਨ ਬਿਰਸ਼ ਹੈ। ਅਤੇ ਮਹਾਰਾਜ ਕਹਿੰਦੇ ਤੇਰਾ ਜਿਹੜਾ ਸੁਭਾਅ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੇਰੀ ਸਾਂਝ ਪਰਮਾਤਮਾ ਨਾਲ ਹੈ, ਪਰਮਾਤਮਾ ਦੇ ਗੁਣ ਕੁਝ ਹੋਰ ਨੇ, ਆਪ ਕਿਰਪਾ ਕਰਕੇ ਫਰਮਾ ਰਹੇ ਹਨ।
ਸੀਤਲ ਥੀਵ ਨਾਨਕਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਤਰੀਕਾ ਵੀ ਹੈ ਜਿਸ ਕਰਕੇ ਮਨੁੱਖ ਨੂੰ ਠੰਡ ਮਿਲ ਸਕੇ, ਅੰਦਰ ਸ਼ਾਂਤੀ ਪੈਦਾ ਹੋ ਸਕੇ, ਉਹ ਤਰੀਕਾ ਵੀ ਹੈ ਕੋਈ? ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸੀਤਲ ਥੀਵ ਹੈ ਨਾਨਕ, ਐਨ ਬਿਲਕੁਲ ਤੱਤੀਆਂ ਤਵੀਆਂ 'ਤੇ ਬੈਠ ਕੇ ਵੀ ਉਹ ਆਤਮਾ ਸੀਤਲ ਰਹਿੰਦੀ ਹੈ। ਉਹ ਤਾਂ ਸਮਰੱਥ ਗੁਰੂ ਸੀ। ਗੁਰੂ ਕੇ ਸਿੱਖਾਂ ਦਾ ਇਤਿਹਾਸ ਪੜ੍ਹ ਲਵੋ, ਉਹ ਤਾਂ ਭਾਈ ਆਰਿਆਂ ਥੱਲੇ ਬੈਠ ਕੇ ਵੀ ਠੰਡੇ ਰਹਿੰਦੇ ਨੇ, ਉੱਬਲਦੇ ਦੇਗਿਆਂ ਵਿੱਚ ਆਲੂ ਦੀ ਤਰ੍ਹਾਂ ਉਬਾਲ ਦਿੱਤੇ ਜਾਂਦੇ ਆ ਪਰ ਠੰਡੇ ਰਹਿੰਦੇ ਨੇ, ਉਹਨਾਂ ਦੇ ਹਿਰਦੇ 'ਚ ਸ਼ਾਂਤੀ ਹੈ। ਇਹ ਸ਼ਾਂਤੀ ਜਿਹੜੀ ਹੈ ਸਰਦ ਰੁੱਤ ਅਤੇ ਚੰਦਨ ਬਿਰਸ਼ ਦੇ ਫਲਾਂ ਵਿੱਚੋਂ ਪ੍ਰਾਪਤ ਨਹੀਂ ਹੋ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸੀਤਲ ਥੀਵਾ ਨਾਨਕਾ, ਉਹ ਭਾਈ ਇਸ ਠੰਡ ਨੂੰ ਪ੍ਰਾਪਤ ਕਰ ਸਕਦੇ ਹਨ, ਸੀਤਲਤਾ ਨੂੰ ਮਾਣ ਸਕਦੇ ਹਨ।
ਜਪਾਂਦੜ ਹਰ ਨਾਮ,
ਜਿਹੜੇ ਭਾਈ ਪਰਮਾਤਮਾ ਦਾ ਨਾਮ ਜਪਣਗੇ, ਜਿਹੜੇ ਬਾਣੀ ਪੜ੍ਹਨਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕੀਤੀ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਣੂਆ ਸਤਿਗੁਰ ਕਾ ਦਰਸ਼ਨ ਪਾਏ ਜੀ। ਕਹਿੰਦੇ ਭਾਈ ਜਲਨ ਖਤਮ ਹੋ ਸਕਦੀ ਹੈ, ਇਹ ਮਣੂਆ ਜਿਹੜਾ ਮਨ ਦੀ ਬਿਲਕੁਲ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ, ਪਰ ਕਹਿੰਦੇ ਕਰੇ ਕੀ ਅੰਮ੍ਰਿਤ ਬਾਣੀ ਹਰ ਹਰ ਤੇਰੀ। ਮਹਾਰਾਜ ਤੇਰੀ ਬਾਣੀ ਹੈ ਤੁਰਕੀ ਬਾਣੀ, ਆਈ ਤਿੰਨ ਸਗਲੀ ਚਿੰਤ ਮਿਟਾਈ, ਅਤੇ ਫਿਰ ਕੀ ਕਰੇ ਇਹਨੂੰ, ਸੁਣ ਸੁਣ ਹੋਵੇ ਪਰਮਗਤ ਮੇਰੀ। ਬਾਣੀ ਨੂੰ ਸੁਣੇ, ਚਿੱਤ ਲਾ ਕੇ ਧਿਆਨ ਲਾ ਕੇ ਬਾਣੀ ਪੜ੍ਹੇ, ਬਾਣੀ ਜਿਹੜੀ ਆਪਣੀ ਰਸਨਾ ਤੋਂ ਪੜ੍ਹਦਾ ਰੋਜ਼ ਨਿਤਨੇਮ ਕਰਦਾ, ਉਸ ਬਾਣੀ ਨੂੰ ਸੁਣਨਾ ਕਰ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਸ਼ੁਰੂ ਕੀਤਾ ਨਾ, ਅਤੇ ਨਾਲ ਨਾਲ ਸੁਣੀ ਚੱਲ ਪਾਈ ਧਿਆਨ ਦੇ ਨਾਲ, ਸੁਣ ਸੁਣ ਹੋਵੇ ਪਰਮਗਤ ਮੇਰੀ, ਅਤੇ ਫਿਰ ਕੀ ਹੋਏਗਾ ਭਾਈ ਜਲਨ ਬੁਝੀ ਸੀਤਲ ਹੋਏ ਮਣੂਆ, ਇਹ ਤਪਸ਼ ਵਿਕਾਰਾਂ ਦੀ ਬੁੱਝ ਆਏਗੀ, ਜਨਮਾਂ ਜਨਮਾਂਤਰਾਂ ਦੀ ਤਪਸ਼ ਖਤਮ ਹੋ ਜਾਵੇਗੀ। ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਪਰਮਾਤਮਾ ਦਾ ਨਾਮ ਜਪਦਿਆਂ ਹੋਇਆਂ ਤੇਰਾ ਮਨ ਵੀ ਤਨ ਵੀ ਸ਼ੀਤਲ ਹੋ ਜਾਏਗਾ, ਅਤੇ ਜੇ ਨਾਮ ਜਪਣ ਨੂੰ ਕਹਿਤਾ ਤਾਂ ਤੋਤਾ ਰਟਣੀ ਹੈ, ਛੱਡੋ ਪਰਾ ਨਾਮ ਰੋਜ਼ ਹੀ ਜਪੀ ਜਾਓ, ਉਹੋ ਹੀ ਵਾਹਿਗੁਰੂ, ਉਹੋ ਹੀ ਨਤਨੇਮ, ਉਹੋ ਹੀ ਜਪਜੀ ਸਾਹਿਬ, ਉਹੋ ਹੀ ਚੌਪੀ ਸਾਹਿਬ ਰੋਜ਼ ਹੀ ਪੜ੍ਹੀਏ। ਨਹੀਂ ਭਾਈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਸਿੱਖ ਨੂੰ ਕੀ ਫਰਮਾ ਰਹੇ, ਚਾਰ ਕਿਤਾਬਾਂ ਪੜ੍ਹ ਲਓ, ਉਹਨਾਂ ਦਾ ਗਿਆਨ ਘੁੱਟਣ ਲੱਗ ਪਾਓ, ਉਹਨਾਂ ਦੀ ਵਿਆਖਿਆ ਦੀ ਵਿਆਖਿਆ ਅੱਗੇ ਕਰਨ ਲੱਗ ਪਾਓ। ਨਹੀਂ ਭਾਈ, ਗੁਰਸਿੱਖੀ ਇਹ ਨਹੀਂ, ਗੁਰਸਿੱਖੀ ਆ ਗੁਰਬਾਣੀ ਕੀ ਕਹਿੰਦੀ ਆ, ਗੁਰਬਾਣੀ ਸਾਨੂੰ ਉਪਦੇਸ਼ ਕੀ ਬਖਸ਼ਿਸ਼ ਕਰਦੀ ਹੈ। ਹਜ਼ੂਰ ਫਰਮਾਉਂਦੇ ਨੇ ਕਿ ਭਾਈ ਬਿਲਕੁਲ ਮਨ ਸ਼ੀਤਲ ਹੋ ਜਾਏਗਾ ਜੇ ਨਿਤਾ ਪ੍ਰਤੀ ਪਰਮਾਤਮਾ ਦਾ ਨਾਮ ਜਪੇਗਾ, ਨਾਮ ਸਿਮਰੇਗਾ।
ਪੌੜੀ ਚਰਨ ਕਮਲ ਕੀ ਓਟ,
ਹੁਣ ਪੌੜੀ ਦੁਆਰਾ ਵਿਆਖਿਆ ਕਰਨਗੇ ਇਸ ਸਲੋਕ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਰਹਿਮਤ ਕਰ ਰਹੇ ਨੇ। ਚਰਨ ਕਮਲ ਕੀ ਓਟ, ਕਹਿੰਦੇ ਭਾਈ ਜਿਨ੍ਹਾਂ ਨੇ ਚਿੱਤ ਚਰਨ ਨਾਮ ਪਰਮਾਤਮਾ ਦੇ ਨਾਮ ਦੀ ਓਟ ਲੈ ਲਈ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਹਿਰਦੇ 'ਚ ਵਸਣ ਵਾਲਾ ਚਰਨ ਕਿਹੜਾ ਭਾਈ, ਕਿਸੇ ਦੇਵੀ ਦੇਵਤੇ ਦੇ ਪੈਰ ਹਿਰਦੇ 'ਚ ਨਹੀਂ ਵੱਸ ਸਕਦੇ, ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਨੇ ਜਿਹੜੇ ਹਿਰਦੇ 'ਚ ਵੱਸ ਸਕਦੇ। ਸਤਿਗੁਰੂ ਦੇ ਚਰਨ ਸ਼ਬਦ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਫਰਮਾ ਰਹੇ ਨੇ ਭਾਈ ਚਰਨ ਕਮਲ ਕੀ ਓਟ, ਜਿਨ੍ਹਾਂ ਨੇ ਪਰਮਾਤਮਾ ਦੇ ਚਰਨਾਂ ਕਮਲਾਂ ਦੀ ਭਾਵ ਗੁਰੂ ਕੇ ਸ਼ਬਦ ਦਾ, ਵਾਹਿਗੁਰੂ ਮੰਤਰ ਦਾ, ਮੂਲ ਮੰਤਰ ਦਾ ਆਸਰਾ ਲੈ ਲਿਆ, ਸਤਿਗੁਰੂ ਦੀ ਓਟ ਪ੍ਰਾਪਤ ਕਰ ਲਈ।
ਉਦਰੇ ਸਾਗਲ ਜਾਨ,
ਉਹ ਭਾਈ ਸਾਰੇ ਸੰਸਾਰ ਵਿੱਚੋਂ ਉਦਰ ਗਏ, ਪਰ ਉਹਨਾਂ ਦਾ ਪਾਪ ਪਾਰ ਉਤਾਰਾ ਹੋ ਗਿਆ। ਪੰਚਮ ਪਾਤਸ਼ਾਹ ਜੀ ਭਗਤ ਬਾਣੀ ਵਿੱਚ ਮੋਹਰ ਲਾਉਂਦਿਆਂ ਹੋਇਆ ਨਾ ਇੱਕ ਸ਼ਬਦ ਉਚਾਰਨ ਕਰਦੇ ਨੇ, ਮਹੱਲਾ ਪੰਜਵਾਂ ਲਿਖ ਕੇ ਭਗਤ ਬਾਣੀ ਦੇ ਵਿਚਕਾਰ। ਸਤਿਗੁਰੂ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਵੀ ਕੱਲ੍ਹ ਨੂੰ ਕੋਈ ਭਗਤ ਬਾਣੀ ਦੇ ਉੱਪਰ ਹੀ ਕਿੰਤੂ ਨਾ ਕਰ ਦੇਵੇ। ਪਹਿਲਾਂ ਵੀ ਭਗਤਾਂ ਦੀ ਬਾਣੀ, ਵਿਚਕਾਰ ਵੀ ਭਗਤਾਂ ਦੀ ਬਾਣੀ, ਇਹ ਸ਼ਬਦ ਤੋਂ ਬਾਅਦ ਵੀ ਭਗਤਾਂ ਦੀ ਬਾਣੀ। ਮਹੱਲਾ ਪੰਜਵਾਂ ਕਿਹਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਅਰ ਦਾਵ ਕੋ ਛੀਪਰੋ ਹੋਇਓ ਲਾਖੀਣਾ, ਬੋਨਾ ਤਾਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹ ਰਹੋ ਭਾਇਆ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸਾਰੇ ਭਗਤਾਂ ਦਾ ਸਤਿਗੁਰੂ ਜੀ ਨੇ ਵਰਣਨ ਕਰਕੇ ਇਹ ਬੇਦੋਟ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲਾ ਪ੍ਰਤੱਖ ਗਸਈਆਂ ਧੰਨਾ ਵਡਭਾਗਾ। ਇਹ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਵਾਹਿਗੁਰੂ ਦੀ ਓਟ ਲਈ ਆਸਰਾ ਲਿਆ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਚਰਨ ਕਮਲ ਕੀ ਓਟ ਉਧਰੇ ਸਗਲ ਜਾਣ, ਜਿਨ੍ਹਾਂ ਨੇ ਵਾਹਿਗੁਰੂ ਨਾਮ ਦਾ ਆਸਰਾ ਲਿਆ ਉਹ ਸੰਸਾਰ ਵਿੱਚੋਂ ਉਹਨਾਂ ਦਾ ਪਾਰ ਉਤਾਰਾ ਹੋ ਗਿਆ।
ਸੁਣ ਪ੍ਰਤਾਪ ਗੋਬਿੰਦ,
ਮਹਾਰਾਜ ਜਦੋਂ ਆਪ ਜੀ ਦਾ ਇਹ ਪ੍ਰਤਾਪ ਸੁਣਿਆ, ਆਪ ਜੀ ਦੀ ਇਹ ਸ਼ਕਤੀ ਸੁਣੀ ਕਿ ਆਪ ਤਾਂ ਨਿਮਾਣਿਆਂ ਦੇ ਮਾਣ ਹੋ, ਆਪ ਮਹਾਰਾਜ ਨਾਮ ਧਾਰੀਕ ਗੁਰੂ ਕੇ ਸਿੱਖਾਂ ਦਾ ਆਸਰਾ ਹੋ, ਆਪ ਜੀ ਦਾ ਇਹ ਬਿਰਧ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਧ ਸੁਆਮੀ ਸੰਦਾ। ਜਦੋਂ ਮਹਾਰਾਜ ਆਪ ਜੀ ਦਾ ਇਹ ਪ੍ਰਤਾਪ ਸੁਣਿਆ ਕਿ ਆਪ ਭਗਤ ਵਛਲ ਹੋ, ਭਗਤਾਂ ਦੀ ਰੱਖਿਆ ਕਰਨ ਵਾਲੇ ਹੋ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਦੇ ਆਪ ਜੀ ਦਾ ਇਹ ਪ੍ਰਤਾਪ ਸੁਣਨ ਦੇ ਨਾਲ
ਨਿਰਭਉ ਭਏ ਮਨ,
ਫਿਰ ਮਨ ਦੇ ਵਿੱਚ ਜਿਹੜਾ ਡਰ ਸੀ ਨਾ ਉਹ ਸਾਰਾ ਹੀ ਡਰ ਚੱਕਿਆ ਗਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਨਾਮ ਦੀ ਇੰਨੀ ਸ਼ਕਤੀ ਹੈ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਾਹ ਸੱਚ ਖਰੇ, ਉਹ ਤਾਂ ਦਰਗਾਹ ਦੇ ਵਿੱਚ ਵੀ ਖਰੇ ਕਰ ਦਿੰਦਾ ਮਹਾਰਾਜ ਆਪ। ਜਦੋਂ ਇਹ ਪ੍ਰਤਾਪ ਸੁਣਿਆ ਆਪ ਜੀ ਦੇ ਨਾਮ ਦਾ, ਫਿਰ ਮਹਾਰਾਜ ਸਾਡੇ ਮਨ ਵਿੱਚੋਂ ਭੈ ਡਰ ਹਰ ਤਰ੍ਹਾਂ ਦਾ ਡਰ ਅਤੇ ਭੈ ਖਤਮ ਹੋ ਗਿਆ, ਕਿਉਂਕਿ ਸਾਡਾ ਰਖਵਾਲਾ ਤੂੰ ਹੈ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜਦੋਂ ਮਨ ਵਿੱਚ ਇਹ ਧਾਰਨਾ ਬਣ ਗਈ ਤੇ ਸਾਰੇ ਭੈ ਤੇ ਡਰਮ ਖਤਮ ਹੋ ਗਏ।
ਟੋਟ ਨਾ ਆਵੇ ਮੂਲ,
ਜਿਨ੍ਹਾਂ ਨੇ ਭਾਈ ਪਰਮਾਤਮਾ ਦਾ ਨਾਮ ਜਪਿਆ ਉਹਨਾਂ ਨੂੰ ਟੋਟ ਕਾਹਦੀ ਆਉਣੀ ਹੈ? ਕਹਿੰਦੇ ਟੋਟ ਨਾ ਆਵੇ ਮੂਲ, ਮੂਲ ਦਾ ਭਾਵ ਕੀ ਹੈ ਭਾਈ? ਜਿੰਨਾ ਕੁ ਮੁੱਢ ਵਿੱਚ ਸਾਡੇ ਕੋਲ ਮੂਲ ਸੀਗਾ ਨਾ, ਉਹਦੇ ਵਿੱਚ ਵੀ ਟੋਟ ਨਹੀਂ ਆਉਂਦੀ। ਫਿਰ ਜਿੰਨਾ ਮਰਜ਼ੀ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫੁਰਮਾਨ ਕਰਦੇ ਨੇ ਕਿ ਉਹ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਦਾਨਾ, ਹਜ਼ੂਰ ਫਰਮਾਉਂਦੇ ਨੇ ਕਿ ਭਾਈ ਆਪਣੇ ਪਿਤਾ ਦਾ, ਪਿਤਾ ਪੁਰਖੀ ਗੁਰੂ ਸਾਹਿਬਾਨਾਂ ਦਾ, ਉਸ ਮਾਲਕ ਦਾ ਖਜ਼ਾਨਾ ਖੋਲ੍ਹ ਕੇ ਤਾਂ ਦੇਖੋ, ਇਹ ਕਦੇ ਦੇਖਿਆ ਹੀ ਨਹੀਂ ਖੋਲ ਕੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਕਹਿੰਦੇ ਇਹ ਖਜ਼ਾਨਾ ਖੋਲ੍ਹ ਕੇ ਦੇਖੋਗੇ ਨਾ ਤੇ ਫਿਰ ਆਵੇ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ ਜਾਈ, ਫਿਰ ਇਹ ਖਜ਼ਾਨਾ ਵੱਧਦਾ ਹੀ ਜਾਵੇਗਾ, ਇਹਦੇ ਵਿੱਚ ਤੋਟ ਨਹੀਂ ਆਵੇਗੀ। ਅਤੇ ਗੁਰੂ ਕੇ ਸੰਤ ਭਗਤ ਐਸੇ ਹੋਏ ਨੇ ਭਾਈ, ਭਾਵਾਂ ਥੋੜ੍ਹੇ ਜਿਹੇ ਭੰਡਾਰੇ ਦੇ ਉੱਪਰ ਮਿਹਰ ਪਾ ਦੇਣ ਅਤੇ ਲੱਖਾਂ ਹੀ ਸੰਗਤਾਂ ਨੂੰ ਵਰਤਾਈ ਜਾਣ, ਕਿਤੇ ਤੋਟ ਆਉਂਦੀ ਆ। ਅਤੇ ਪ੍ਰਤੱਖ ਰੂਪ ਵਿੱਚ ਵੇਖ ਲਓ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੰਗਰ ਚੱਲਦੇ ਨੇ, ਲੱਖਾਂ ਹੀ ਸੰਗਤਾਂ ਰੋਜ਼ ਛਕਦੀਆਂ, ਕੋਈ ਆਉਂਦਾ ਹਿਸਾਬ ਕਿਤਾਬ ਵੀ ਕਿੰਨੇ ਮਣ ਕਣਕ ਪੱਕਦੀ ਹੈ, ਕਿੰਨੇ ਮਣ ਦਾਲ ਰਿੱਝਦੀ ਹੈ, ਕਿੰਨੇ ਮਣ ਖੀਰਾਂ ਬਣਦੀਆਂ, ਆਉਂਦੀ ਤੋਟ ਕਦੇ? ਕਦੇ ਗੁਰਸਿੱਖਾਂ ਨੂੰ, ਪ੍ਰਬੰਧਕਾਂ ਨੂੰ ਫਿਕਰ ਹੋਇਆ ਕਿ ਹਫ਼ਤੇ ਤੋਂ ਬਾਅਦ ਇਹ ਲੰਗਰ ਕਿੱਥੋਂ ਆਵੇਗਾ? ਨਹੀਂ ਭਾਈ, ਇਹ ਤਾਂ ਉਸ ਬੇਪਰਵਾਹ ਗੁਰੂ ਦਾ ਲੰਗਰ ਹੈ, ਇਹਦੇ ਵਿੱਚ ਤੋਟ ਕੀ ਆਉਣੀ ਹੈ ਭਾਈ? ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਉਹਨਾਂ ਨੂੰ, ਉਹਨਾਂ ਗੁਰੂ ਕੇ ਪਿਆਰਿਆਂ ਨੂੰ ਕਦੇ ਵਾਸਤੇ ਤੋਟ ਨਹੀਂ ਆਉਂਦੀ। ਤੋਟ ਨਾ ਆਵੇ ਮੂਲ, ਮੁੱਢੋਂ ਹੀ ਉਹਨਾਂ ਨੂੰ ਬਿਲਕੁਲ ਹੀ ਕਦੇ ਉਹਨਾਂ ਦੇ ਭੰਡਾਰੇ ਵਿੱਚ, ਜਿਨ੍ਹਾਂ ਨੇ ਨਾਮ ਜਪਿਆ ਨਾਮ ਦੇ ਖਜ਼ਾਨੇ 'ਚੋਂ ਬਖਸ਼ਾਂ ਦੇ ਵੀ ਦੇਣ, ਜਿੰਨਾ ਮਰਜ਼ੀ ਸੰਗਤਾਂ ਨੂੰ ਕਹਿ ਦੇਣ ਭਾਈ ਨਾਮ ਜਪਣਾ, ਨਾਮ ਜਪ ਕੇ ਗੁਰੂ ਕੇ ਚਰਨਾਂ ਦਾ ਓਟ ਅਤੇ ਆਸਰਾ ਲੈਣਾ ਹੈ, ਇਹ ਕਿਤੇ ਭੰਡਾਰਾ ਮੁੱਕ ਜਾਵੇਗਾ? ਸਾਰੇ ਗੱਜ ਕੇ ਪੜ੍ਹਿਓ ਭਾਈ, ਵਾਹਿਗੁਰੂ 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 ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ, ਜਿਹਨਾਂ ਨਾਮ ਜਪਿਆ ਭਾਈ ਉਹਨਾਂ ਨੂੰ ਕਦੇ ਵਾਸਤੇ ਲੋਕ ਪ੍ਰਲੋਕ ਵਿੱਚ ਕੋਈ ਤੋਟਾ ਆ ਹੀ ਨਹੀਂ ਸਕਦਾ।
ਸੰਚਿਆ ਨਾਮ ਧਨ,
ਕਿਉਂਕਿ ਉਹਨਾਂ ਨੇ ਇਕੱਤਰ ਕਿਹੜਾ ਧਨ ਕੀਤਾ, ਉਹਨਾਂ ਨੇ ਆਹ ਧਨ ਹੀ, ਇਹਦੇ ਵਾਸਤੇ ਤਾਂ ਉਹਨਾਂ ਦੇ ਮਨ ਵਿੱਚ ਇਹ ਵਿਸ਼ਵਾਸ ਹੋ ਗਿਆ, ਸੁੱਖ ਨਾਹੀਂ ਬਹੁਤ ਹੈ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁਤ ਦੇਸ਼ ਕਮਾਏ, ਸਰਬ ਸੁੱਖਾਂ ਸੁਖ ਹਰ ਹਰ ਨਾਏ, ਉਹਨਾਂ ਨੂੰ ਭਰੋਸਾ ਹੋ ਗਿਆ। ਇਸ ਕਰਕੇ ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਹੀ ਇਕੱਤਰ ਕੀਤਾ ਹੈ।
ਸੰਤ ਜਨਾ ਸਿਓ ਸੰਗ,
ਇਸ ਵਾਸਤੇ ਭਾਈ ਬਹੁਤ ਚੀਜ਼ਾਂ ਪ੍ਰਾਪਤ ਹੋ ਸਕਦੀਆਂ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਸੰਤ ਜਨਾ ਸਿਓ ਸੰਗ, ਜਿਹੜਾ ਭਾਈ ਸੰਤਾਂ ਦਾ ਸੰਗ ਪ੍ਰਾਪਤ ਕਰਨਾ ਹੈ,
ਭਾਈਆ ਵੱਡਾ ਪੁੰਨ,
ਕਹਿੰਦੇ ਬਹੁਤ ਵੱਡੇ ਪੁੰਨ ਕੀਤੇ ਹੋਣ ਫਿਰ ਸੰਤਾਂ ਦਾ ਸੰਗ ਪ੍ਰਾਪਤ ਹੁੰਦਾ ਭਾਈ, ਐਵੇਂ ਨਹੀਂ ਹੋ ਸਕਦਾ, ਐਵੇਂ ਤਾਂ ਤਰਕਾ ਹੀ ਕਰਾਂਗੇ, ਕਿੰਤੂ ਹੀ ਕਰਾਂਗੇ, ਕਿਹੜਾ ਸੰਤ ਹੈ, ਕਿਹੋ ਜਿਹਾ ਸੰਤ ਹੈ, ਭਾਵੇਂ ਨਾਮ ਜਪਾਉਂਦਾ ਹੋਵੇ, ਬਾਣੀ ਪੜ੍ਹਾਉਂਦਾ ਹੋਵੇ, ਅੰਮ੍ਰਿਤ ਛਕਾਉਂਦਾ ਹੋਵੇ, ਗੁਰੂ ਕੇ ਇਤਿਹਾਸ ਨੂੰ ਸਿਰਜਦਾ ਹੋਵੇ, ਸਵਾਰਦਾ ਹੋਵੇ, ਉਹਦੇ 'ਤੇ ਵੀ ਕਿੰਤੂ ਹੀ ਕਰਾਂਗੇ ਵੀ ਇਹ ਕਿਹੜਾ ਸੰਤ ਹੈ। ਆਪ ਨਾ ਦੇ ਚੁਰੂ ਪਰ ਪਾਣੀ ਤੇ ਨਿੰਦਾ ਜੇ ਗੰਗਾ ਯਾ ਨਹੀਂ ਸਾਡਾ ਸੁਭਾਅ ਬਣ ਗਿਆ ਏ ਊਠ ਤੇ ਬੈਠ ਕੁਟਲਤਾ ਚੱਲ ਆਏ ਆਪ ਗਏ ਔਰ ਨੂੰ ਹੁਕਾਲਾ ਏ ਇਹ ਸੁਭਾਅ ਬਣ ਗਿਆ ਨਹੀਂ ਭਾਈ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਸੰਤਾਂ ਦਾ ਸੰਗ ਪ੍ਰਾਪਤ ਹੋ ਜਾਣਾ ਸੰਤਾਂ ਦੀ ਸੰਗਤ ਵਿੱਚ ਰਹਿਣ ਦਾ ਸਮਾਂ ਮਿਲ ਜਾਣਾ ਸੰਤਾਂ ਦੀ ਸੇਵਾ ਕਰਨ ਦਾ ਸਮਾਂ ਮਿਲ ਜਾਣਾ ਇਹ ਵੱਡੇ ਪੁੰਨਾਂ ਦੀ ਨਿਸ਼ਾਨੀ ਹੈ
ਆਠ ਪਹਿਰ ਹਰ ਧਿਆਏ
ਉੱਥੋਂ ਕੀ ਪ੍ਰਾਪਤ ਹੁੰਦਾ ਫਿਰ ਭਾਈ ਸੰਤਾਂ ਦੇ ਸੰਗਤ ਵਿੱਚ ਆਵਾਂਗੇ ਕੋਈ ਤੇ ਰਹਿੰਦੀ ਰਾਤ ਤੱਕ ਪਰਮਾਤਮਾ ਦਾ ਨਾਮ ਜਪੀ ਜਾਂਦਾ ਬਾਣੀ ਪੜ੍ਹੀ ਜਾਂਦਾ ਅਤੇ ਉਹ ਹਲੇ ਸੁੱਤਾ ਵੀ ਨਹੀਂ ਹੁੰਦਾ ਅਤੇ ਨਾਲ ਦੇ ਉੱਠ ਕੇ ਫਿਰ ਅੰਮ੍ਰਿਤ ਵੇਲਾ ਸਮਝ ਕੇ ਵੀ ਅੰਮ੍ਰਿਤ ਵੇਲਾ ਆ ਗਿਆ ਅਤੇ ਉਹ ਫਿਰ ਵਾਹਿਗੁਰੂ ਸਿਮਰਨ ਦਾ ਜਾਪ ਕਰ ਦਿੰਦੇ ਨੇ ਆਰੰਭ ਕਰ ਦਿੰਦੇ ਨੇ ਉੱਥੇ ਤੇ ਅੱਠੇ ਪੈਰ ਪਰਮਾਤਮਾ ਦਾ ਨਾਮ ਸੁਣ ਨੂੰ ਮਿਲਦਾ ਹੈ
ਹਰ ਜਸ ਨਿਤ ਸੁਣ
ਇਹ ਫਿਰ ਇੱਕ ਦਿਨ ਦੇ ਕੰਮ ਤਾਂ ਹੈ ਨਹੀਂ ਭਾਈ ਜਿਹੜੇ ਸੰਗਤਾਂ ਦੀ ਸੰਤਾਂ ਦੀ ਸੰਗਤ ਵਿੱਚ ਪ੍ਰਵੇਸ਼ ਹੋ ਗਏ ਵੱਡੇ ਪੁੰਨ ਦੀ ਪੁੰਨਾਂ ਦਾ ਕਾਰਨ ਉਹਨਾਂ ਨੂੰ ਸੰਗਤ ਮਿਲ ਗਈ ਅਤੇ ਫਿਰ ਉਹ ਇੱਕ ਦਿਨ ਨਹੀਂ ਕਿ ਇੱਕ ਦਿਨ ਨਾਮ ਜਪ ਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਜਸ ਨਿਤ ਸੁਣ ਉਹ ਪਰਮਾਤਮਾ ਦੇ ਜਸ ਨੂੰ ਗੁਰੂ ਕੇ ਕੀਰਤਨ ਨੂੰ ਗੁਰੂ ਕੀ ਕਥਾ ਨੂੰ ਗੁਰੂ ਕੀ ਬਾਣੀ ਨੂੰ ਰੋਜ਼ ਪੜ੍ਹਦੇ ਰੋਜ਼ ਸੁਣਦੇ ਹੈ ਇਹ ਉਹਨਾਂ ਦੇ ਮਨ ਦੀ ਉਹ ਉਹਨਾਂ ਦੀ ਜ਼ਿੰਦਗੀ ਦਾ ਆਧਾਰ ਬਣ ਜਾਂਦਾ ਕਿ ਹਰ ਰੋਜ਼ ਹੀ ਪਰਮਾਤਮਾ ਦਾ ਨਾਮ ਸਿਮਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ ਸੋ ਵੱਡੇ ਭਾਗਾਂ ਵਾਲੀਆਂ ਉਹ ਗੁਰੂ ਕੀਆਂ ਸੰਗਤਾਂ ਹਨ ਗੁਰੂ ਕੀ ਨਗਰੀ ਵਿੱਚ ਜੋ ਭਾਈ ਪ੍ਰਤੱਖ ਰੂਪ ਵਿੱਚ ਸਨਮੁਖ ਬੈਠ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸੱਜ ਕੇ ਗੁਰੂ ਕੀ ਬਾਣੀ ਦੀ ਕਥਾ ਸੁਣਦੇ ਹੋ ਕੀਰਤਨ ਸੁਣਦੇ ਹੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਨੇਮ ਦੇ ਨਾਲ ਨਿਯਮ ਦੇ ਨਾਲ ਦੂਰ ਦਰੇਡੀਆਂ ਬੈਠੀਆਂ ਸੰਗਤਾਂ ਟੈਲੀਵਿਜ਼ਨ ਦੇ ਰਾਹੀਂ ਜੋ ਭਾਈ ਗੁਰੂ ਕੇ ਨਾਮ ਦੀ ਮਹਿਮਾ ਸੁਣਦੇ ਹਾਂ ਉਸ ਮਹਿਮਾ ਨੂੰ ਹਿਰਦੇ 'ਚ ਵਸਾਈਏ ਜਦੋਂ ਤੱਕ ਆਪ ਨਹੀਂ ਨਾ ਕਰਾਂਗੇ ਅਸੀਂ ਇਹ ਤਾਂ ਗੁਰੂ ਘਰ ਦੇ ਉਹਨਾਂ ਅਨੰਨ ਗੁਰੂ ਕੇ ਸੇਵਕਾਂ ਸੰਤਾਂ ਭਗਤਾਂ ਦੀਆਂ ਸਾਖੀਆਂ ਨੇ ਪਰ ਜਦੋਂ ਜਗਿਆਸੂ ਆਪ ਕਰੇਗਾ ਗੁਰੂ ਕਾ ਸਿੱਖ ਆਪ ਕਰੇਗਾ ਸਾਨੂੰ ਸਭ ਨੂੰ ਇਹ ਫਾਇਦਾ ਪ੍ਰਾਪਤ ਹੋਵੇਗਾ ਸਭ ਨੂੰ ਹੀ ਲਾਭ ਪ੍ਰਾਪਤ ਹੋਵੇਗਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਹਨਾਂ ਦੇ ਪਾਵਨ ਸਥਾਨ ਗੁਰਦੁਆਰਾ ਮੰਜੀਤ ਸਾਹਿਬ ਵਿਖੇ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਕਥਾ ਵਿਚਾਰ ਕਰਦਿਆਂ ਤੋਂ ਬੇਅੰਤੀ ਗਲਤੀਆਂ ਹੋਈਆਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ ਗੁਰੂ ਕੀ ਸੰਗਤ ਗਲਤੀਆਂ ਨਾ ਚਿਤਾਰੇ ਗੁਰੂ ਕੇ ਬਚਨ ਨੂੰ ਗੁਰੂ ਕੇ ਹੁਕਮ ਨੂੰ ਪੱਲੇ ਬੰਨ੍ਹ ਕੇ ਆਪਣਾ ਜੀਵਨ ਸਫਲਾ ਕਰੀਏ ਆਓ ਗੁਰੂ ਕੀ ਬਾਣੀ ਦੇ ਸ਼ਬਦ ਦੀਆਂ ਪੌੜੀ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਦੇਹੋ ਸੱਜਣ ਅਸੀਸੜੀਆਂ ਜੇ ਹੋਵਾ ਸਾਹਿਬ ਸਿਓ ਮੇਲ
ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ